ਵਾਹਿਗੁਰੂ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਗੰਦਨ ਅਮਰਦਾਸ ਗੁਰ ਹਿਰਦੈ ਤਿਆਵੋ ਜੀ ਗੁਰ ਹਿਰਦੈ ਤਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਗਨਨ ਕੇ ਆਸਕ ਬਿਗਨਨ ਕੇ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ ਸ੍ਰੀ ਹਰ ਰਾਏ ਨਮੋ ਕਰ ਜੋਰੀ ਓਕਾਰ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੋਰੀ ਤੇਗ ਬਹਾਦਰ ਜੀ ਪਰਮ ਕਿਰਪਾਲਾ ਵਾਹਿਗੁਰੂ ਪਰਮ ਸ੍ਰੀ ਗੁਰੂ ਗੋਬਿੰਦ ਸਿੰਘ ਤਾਰੋ ਤਾਰਾ ਪਾਰੇ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ ਨਿਜ ਕੁਟੁੰਬ ਜੁਤ ਭੋਜਲ ਤਰੈ ਜਿਮ ਗੋਇੰਦੇ ਗੁਰ ਅੰਗਤ ਪਾਸ ਪੂਰਬ ਕਰੀ ਹੁਤੀ ਅਰਦਾਸ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਮਹਾਰਾਜ ਦੀ ਇਸ ਪਾਵਨ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀ ਆਪ ਜੀ ਨੇ ਸੰਧਿਆ ਦੇ ਦੀਵਾਨਾਂ ਵਿੱਚ ਗੁਰਬਾਣੀ ਸੋਧਾ ਰਹਿ ਰਾਜ ਸਾਹਿਬ ਦੇ ਪਾਠ ਔਰ ਆਰਤੀ ਆਰਤੀ ਦੇ ਕੀਰਤਨ ਸਤਿਕਾਰਯੋਗ ਭਾਈ ਜਰਨੈਲ ਸਿੰਘ ਜੀ ਦੇ ਪਾਸੋਂ ਸਰਵਣ ਕੀਤੇ ਹਨ। ਹੁਣ ਗੁਰ ਇਤਿਹਾਸ ਦੀ ਉਹ ਲੜੀ ਨਾਲ ਜੁੜੀਏ। ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਜੀ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ 'ਤੇ ਜੋ ਜੀਵਾਂ ਦਾ ਉਧਾਰ ਕੀਤਾ ਹੈ ਸ੍ਰੀ ਬੌਲੀ ਸਾਹਿਬ ਦੀ ਰਚਨਾ ਕਰਕੇ ਸਭ ਤੋਂ ਵੱਡਾ ਉਪਕਾਰ ਸਾਡੇ ਕਲਯੁਗੀ ਜੀਵਾਂ 'ਤੇ ਮਹਾਰਾਜ ਨੇ ਕੀਤਾ ਔਰ ਬਹੁਤ ਸਾਰੇ ਸਿੱਖਾਂ ਨੂੰ ਗੁਰਮਤਿ ਦਾਨ ਬਖਸ਼ ਕੇ ਭਵ ਸਾਗਰ ਤੋਂ ਪਾਰ ਲੰਘਾਇਆ। ਖੇਡਾ ਸੋਹਣੀ ਬ੍ਰਾਹਮਣ ਜੋ ਦੇਵੀ ਦਾ ਪੁਜਾਰੀ ਸੀ ਔਰ ਬੜਾ ਕਰਮਕਾਂਡੀ ਸੀ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ ਗੁਰਮਤਿ ਧਾਰਨ ਕੀਤੀ ਦੇਵੀ ਦੇਵਤਿਆਂ ਦੀ ਪੂਜਾ ਛੱਡ ਕੇ ਇੱਕ ਅਕਾਲ ਪੁਰਖ ਦਾ ਉਪਾਸ਼ਕ ਬਣਿਆ। ਇਸੇ ਤਰ੍ਹਾਂ ਹੋਰ ਬੇਅੰਤ ਗੁਰਸਿੱਖਾਂ 'ਤੇ ਕਿਰਪਾ ਹੋਈ ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਸਾਰੀਆਂ ਜਾਤਾਂ ਦੇ ਬਹੁਤ ਸਾਰੇ ਬ੍ਰਾਹਮਣਾਂ ਦਾ ਜ਼ਿਕਰ ਆਉਂਦਾ ਜਿਹੜੇ ਗੁਰੂ ਕੇ ਸਿੱਖ ਬਣੇ ਸਨ। ਪੰਡਿਤ ਬੇਣੀ ਪ੍ਰਸ਼ਾਦ ਵੇਦਾਂ ਸ਼ਾਸਤਰਾਂ ਦਾ ਗਿਆਤਾ ਸੀ ਗੁਰੂ ਕਾ ਸਿੱਖ ਬਣਿਆ। ਇਸੇ ਤਰ੍ਹਾਂ ਪੰਡਿਤ ਮਾਈ ਦਾਸ ਵੈਸ਼ਨੂੰ ਬਹੁਤ ਭਗਵਾਨ ਕ੍ਰਿਸ਼ਨ ਜੀ ਦੀ ਭਗਤੀ 'ਚ ਲੀਨ ਰਹਿੰਦਾ ਸੀ ਗੁਰੂ ਕਾ ਸਿੱਖ ਬਣਿਆ। ਇਹ ਖੇਡਾ ਸੋਹਣੀ ਵੀ ਦੁਰਗਾ ਦਾ ਭਗਤ ਔਰ ਜਾਤ ਦਾ ਬ੍ਰਾਹਮਣ ਸੀ ਆਪਣਾ ਜਾਤੀ ਅਪਮਾਨ ਛੱਡ ਕੇ ਗੁਰਮਤਿ ਦਾ ਧਾਰਨੀ ਬਣਿਆ ਗੁਰੂ ਕਾ ਸਿੱਖ ਬਣਿਆ। ਇਹ ਕਥਾ ਆਪਾਂ ਕੱਲ੍ਹ ਸਰਵਣ ਕਰ ਚੁੱਕੇ ਹਾਂ। ਇਸ ਤੋਂ ਅੱਗੇ ਦੀ ਕਥਾ ਸ੍ਰੀ ਗੋਇੰਦਵਾਲ ਸਾਹਿਬ ਦੇ ਚੌਧਰੀਆਂ ਨਾਲ ਜੋ ਗੋਇੰਦੇ ਦੇ ਪੁੱਤਰ ਸਨ ਗੁਰੂ ਘਰ ਦਾ ਕਿਵੇਂ ਉਹਨਾਂ ਦਾ ਵਿਗਾੜ ਪਿਆ ਜਾਂ ਉਹਨਾਂ ਨੇ ਆਪ ਹੀ ਪਾਇਆ ਅਤੇ ਆਪਣੀ ਕੀਤੀ ਦਾ ਫਲ ਪਾਇਆ ਉਹ ਸਰਵਣ ਕਰੋ। ਪਿਆਰ ਨਾਲ ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਨਾਮ
ਸ੍ਰੀ
ਵਾਹਿਗੁਰੂ ਸਾਹਿਬ ਜੀ।
ਜੋ ਪਈ ਜਿਸ ਪਰ ਦ੍ਰਿਸ਼ਟ ਕਿਰਪਾ ਕੀ ਕਰੈ।
ਜਿਹੜੇ ਬੰਦੇ ਤੇ ਵੀ ਗੁਰੂ ਅਮਰਦਾਸ ਜੀ ਕਿਰਪਾ ਦੀ ਮਿਹਰ ਦੀ ਨਿਗਾਹ ਕਰ ਦਿੰਦੇ ਹਨ।
ਨਿਜ ਕਟੁੰਬ ਜੁਤ ਭੌਜਲ ਤਰੈ।
ਉਹ ਬੰਦਾ ਆਪਣੇ ਪਰਿਵਾਰ ਸਮੇਤ ਭੌਜਲ ਤੋਂ ਤਰ ਜਾਂਦਾ ਹੈ।
ਜਿਮ ਗੋਇੰਦੇ ਗੁਰ ਅੰਗਦ ਪਾਸ।
ਜਿਵੇਂ ਗੋਂਦਾ ਖੱਤਰੀ ਗੁਰੂ ਅੰਗਦ ਦੇਵ ਜੀ ਦੇ ਕੋਲੋਂ ਸ੍ਰੀ ਖੰਡੂਰ ਸਾਹਿਬ ਆਇਆ ਸੀ।
ਪੂਰਬ ਕਰੀ ਹੁਤੀ ਅਰਦਾਸ।
ਗੋਂਦੇ ਖੱਤਰੀ ਨੇ ਬੇਨਤੀ ਕੀਤੀ ਸੀ, ਮਹਾਰਾਜ ਮੈਂ ਇੱਕ ਪਿੰਡ ਵਸਾ ਰਿਹਾ ਗੋਂਦਵਾਲ, ਅਤੇ ਮੇਰੇ ਪਿੰਡ 'ਚ ਭੂਤ ਬੜੇ ਨੇ, ਉਹ ਕੰਧਾਂ ਢਾ ਦਿੰਦੇ ਨੇ, ਮਕਾਨ ਨਹੀਂ ਬਣਨ ਦਿੰਦੇ, ਕਈ ਕੋਟ ਭੂਤ ਪ੍ਰੇਤ ਸੂਕਰ ਮਿਲਕਾਰ ਕਰੋੜਾਂ ਦੀ ਤਾਦਾਦ 'ਚ ਫਿਰਦੇ ਸੀ। ਅਤੇ ਮਹਾਰਾਜ ਸਾਹਿਬ ਜੀ ਨੇ ਕਿਰਪਾ ਕਰਕੇ ਗੁਰੂ ਅਮਰਦਾਸ ਨੂੰ ਭੇਜਿਆ ਸੀ ਵੀ ਤੁਸੀਂ ਜਾ ਕੇ ਇਹਦੇ ਪਿੰਡ 'ਚੋਂ ਸਾਰੀਆਂ ਮਾੜੀਆਂ ਰੂਹਾਂ ਭਜਾ ਦਿਓ ਅਤੇ ਸਤਸੰਗ ਦਾ ਸਿਮਰਨ ਭਜਨ ਦਾ ਉੱਥੇ ਪ੍ਰਵਾਹ ਚਲਾਓ। ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਆਏ, ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਗੋਇੰਦਵਾਲ ਸਾਹਿਬ ਨਗਰ ਵਸਾਇਆ। ਮਾੜੀਆਂ ਰੂਹਾਂ ਭੂਤ ਪ੍ਰੇਤ ਜਿਹੜੇ ਉੱਥੇ ਫਿਰਦੇ ਸਨ ਸਭ ਦੌੜ ਗਏ ਅਤੇ ਨਾਮ ਜਪਣ ਵਾਲੀਆਂ ਰੂਹਾਂ ਦਾ ਉੱਥੇ ਵਾਸਾ ਹੋਇਆ। ਸੋ ਗੋਇੰਦਵਾਲ ਸਾਹਿਬ ਗੋਂਦੇ ਖੱਤਰੀ ਦੇ ਨਾਮ 'ਤੇ ਵਸਾਇਆ ਗਿਆ ਸੀ। ਹਾਂਜੀ,
ਗੋਇੰਦਵਾਲ ਵਿਸਾਲ ਵਸਾਇਓ।
ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨ ਕੇ ਇੱਥੇ ਆਉਣਾ ਕੀਤਾ ਅਤੇ ਗੁਰੂ ਸਾਹਿਬ ਜੀ ਦੇ ਹੁਕਮ ਅਨੁਸਾਰ ਹੀ ਇਹਦਾ ਨਾਮ ਗੋਇੰਦਵਾਲ ਸਾਹਿਬ ਰੱਖਿਆ। ਹਾਂਜੀ,
ਸੋ ਗੁਰ ਕੇ ਅਨੁਸਾਰ ਕਹਾਇਓ।
ਉਹ ਜਿਹੜਾ ਗੋਂਦਾ ਖੱਤਰੀ ਸੀ ਉਹ ਗੁਰੂ ਅਮਰਦਾਸ ਦੀ ਆਗਿਆ 'ਚ ਰਿਹਾ, ਜਿੰਨਾ ਚਿਰ ਜਿਉਂਦਾ ਰਿਹਾ ਨਾ ਉਹਨੇ ਗੁਰੂ ਸਾਹਿਬ ਦਾ ਹੁਕਮ ਨਹੀਂ ਮੋੜਿਆ, ਗੁਰੂ ਦੇ ਅਦਬ ਦੇ ਵਿੱਚ ਭੈ ਦੇ ਵਿੱਚ ਰਿਹਾ ਹੈ ਗੋਂਦਾ ਖੱਤਰੀ।
ਆਰਬਲਾ ਤਿਸ ਪੂਰੀ ਭਈ।
ਸੋ ਹਰ ਇਨਸਾਨ ਨੇ ਆਪਣੀ ਉਮਰ ਭੋਗ ਕੇ ਜਾਣਾ ਹੁੰਦਾ, ਜਦੋਂ ਉਹਦਾ ਸਮਾਂ ਆਇਆ ਉਹਦੀ ਉਮਰ ਪੂਰੀ ਹੋ ਗਈ।
ਪ੍ਰਾਣ ਅੰਤ ਕਾਇਆ ਤਜ ਦਈ।
ਪ੍ਰਾਣ ਅੰਤ ਦਾ ਸਮਾਂ ਆਇਆ, ਗੋਂਦੇ ਖੱਤਰੀ ਦੀ ਮ੍ਰਿਤੂ ਹੋ ਗਈ। ਗੋਂਦਾ ਖੱਤਰੀ ਚੜ੍ਹਾਈ ਕਰ ਗਿਆ, ਚਲਾਣਾ ਕਰ ਗਿਆ।
ਤਿਸਕੀ ਸੰਤਤ ਪਾਛੈ ਰਹੀ।
ਉਹਦੇ ਪੁੱਤਰ ਦੋ ਪਿੱਛੇ ਰਹਿ ਗਏ, ਪੁੱਤਰ ਪੋਤਰੇ ਉਹਦੀ ਔਲਾਦ ਜਿਹੜੀ ਸੀ ਉਹਦਾ ਪਰਿਵਾਰ ਗੋਂਦੇ ਖੱਤਰੀ ਦਾ ਸਾਧ ਸੰਗਤ ਜੀ ਇਸ ਨਗਰ ਦੇ ਵਿੱਚ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਰਹਿ ਗਏ। ਹਾਂਜੀ,
ਤਿੰਨ ਮਤ ਗੁਰ ਅਨੁਸਰਨੀ ਨਹੀਂ।
ਪਰ ਉਹ ਜਿਹੜੇ ਬੱਚੇ ਸਨ ਨਾ ਉਹ ਗੁਰੂ ਦੇ ਮਤ ਦੇ ਧਾਰਨੀ ਨਹੀਂ ਸਨ, ਗੁਰੂ ਸਾਹਿਬ ਉੱਤੇ ਸ਼ਰਧਾ ਨਹੀਂ ਸੀ ਰੱਖਦੇ, ਹੰਕਾਰੀ ਸਨ ਬਈ ਅਸੀਂ ਤਾਂ ਪਿੰਡ ਦੇ ਚੌਧਰੀ ਹਾਂ, ਅਸੀਂ ਤਾਂ ਮਾਲਕ ਹਾਂ, ਇਹਨਾਂ ਨੂੰ ਤਾਂ ਅਸੀਂ ਲੈ ਕੇ ਆਏ ਸੀ, ਸਾਡੇ ਬਾਪੂ ਨੇ ਇਹਨਾਂ ਨੂੰ ਇੱਥੇ ਵਸ, ਇਹ ਨਹੀਂ ਪਤਾ ਵੀ ਇਹਨਾਂ ਦੀ ਕਿਰਪਾ ਨਾਲ ਪਿੰਡ ਵਸਿਆ, ਉਹ ਗੱਲ ਭੁੱਲ ਗਏ। ਅਤੇ ਇਹ ਗੱਲ ਯਾਦ ਰੱਖੀ ਵੀ ਸਾਡਾ ਬਾਪੂ ਲੈ ਕੇ ਆਇਆ ਸੀ ਇਹਨਾਂ ਨੂੰ, ਇੱਥੇ ਰਹਿੰਦੇ ਨੇ ਬਾਬਾ ਜੀ, ਬਸ ਇੱਦਾਂ ਹੀ ਮਾੜਾ ਜਿਹਾ ਸਮਝਦੇ ਰਹੇ, ਗੁਰੂ ਮਹਾਰਾਜ 'ਤੇ ਸ਼ਰਧਾ ਉਹਨਾਂ ਦੀ ਨਹੀਂ ਬਣੀ। ਹਾਂਜੀ,
ਚੌਧਰਤਾ ਹਮਰੇ ਇਮ ਜਾਣੇ।
ਇਹ ਜਾਣਦੇ ਸੀ ਵੀ ਸਾਡੇ ਘਰ ਚੌਧਰਤਾ ਹੈ, ਅਸੀਂ ਚੌਧਰੀ ਹਾਂ, ਗੋਂਦੇ ਖੱਤਰੀ ਦੇ ਪੁੱਤਰ ਜਿੰਨੇ ਸਨ ਇਹ ਸਮਝਦੇ ਸਨ ਵੀ ਅਸੀਂ ਪਿੰਡ ਦੇ ਮਾਲਕ ਹਾਂ, ਇਹ ਜ਼ਮੀਨ ਸਾਰੀ ਇਹ ਪਿੰਡ ਸਾਡਾ ਹੈ। ਹਾਂਜੀ,
ਇਸ ਪੁਰ ਕੇ ਨਰ ਵਿਖੇ ਮਹਾਨੇ।
ਇਸ ਨਗਰ ਦੇ ਵਿੱਚ ਵੱਡੇ ਛੋਟੇ ਸਭ ਸਾਡੇ ਵਿੱਚ ਹਨ, ਸਾਡੇ ਹੁਕਮ ਵਿੱਚ ਹਨ, ਅਸੀਂ ਇਸ ਪਿੰਡ ਦੇ ਮਾਲਕ ਹਾਂ, ਮਹਾਨ ਹਾਂ, ਚੌਧਰੀ ਹਾਂ, ਮੁਖੀ ਹਾਂ ਅਸੀਂ। ਹਾਂਜੀ,
ਸਗਰੋ ਨਗਰ ਹਮਾਰੋ
ਹੈ, ਸਾਡਾ ਪਿੰਡ ਹੈ, ਸਾਰਾ ਪਿੰਡ ਹੀ ਸਾਡਾ ਹੈ।
ਅਰਪੈ ਭੇਟ ਇਹਾਂ ਜੋ ਰਹੇ।
ਜਿਹੜਾ ਇਸ ਪਿੰਡ 'ਚ ਰਹਿੰਦਾ ਉਹ ਸਾਨੂੰ ਭੇਟਾ ਅਰਪਣ ਕਰਦਾ, ਟੈਕਸ ਦਿੰਦਾ, ਹਰ ਇੱਕ ਬੰਦੇ ਤੋਂ ਅਸੀਂ ਟੈਕਸ ਲੈਂਦੇ ਹਾਂ, ਸਾਡਾ ਹੱਕ ਹੈ, ਅਸੀਂ ਮਾਲਕ ਜੋ ਹੋਏ ਇਸ ਜ਼ਮੀਨ ਦੇ। ਹਾਂਜੀ,
ਸ੍ਰੀ ਗੁਰ ਕੋ ਘਰ ਹੈ ਵਿਸਾਲਾ।
ਫਿਰ ਸੋਚਿਆ ਕਿ ਗੁਰੂ ਘਰ ਵੀ ਵੱਡਾ ਘਰ ਹੈ, ਗੁਰੂ ਅਮਰਦਾਸ ਦੇ ਘਰ ਵੀ ਕੋਈ ਕਮੀ ਨਹੀਂ ਹੈ। ਹਾਂਜੀ,
ਦੇਤ ਨਹੀਂ ਸੋ ਕੱਛ ਕਿਸ ਕਾਲਾ।
ਪਰ ਉਹ ਸਾਨੂੰ ਟੈਕਸ ਨਹੀਂ ਦਿੰਦੇ, ਹੋਰ ਤਾਂ ਸਾਰੇ ਦਿੰਦੇ ਨੇ, ਗੁਰੂ ਅਮਰਦਾਸ ਸਾਨੂੰ ਟੈਕਸ ਨਹੀਂ ਦਿੰਦੇ, ਬੜੀ ਮਾੜੀ ਗੱਲ ਹੈ, ਟੈਕਸ ਸਾਡਾ ਬਣਦਾ, ਅਸੀਂ ਲੈਣਾ ਹੀ ਲੈਣਾ। ਹਾਂਜੀ,
ਆਵਤ ਇਨਕੋ ਦਰਬ ਵਡੇਰੇ।
ਇਹਨਾਂ ਦੇ ਘਰ ਮਾਇਆ ਬਹੁਤ ਆਉਂਦੀ ਹੈ ਅਤੇ ਉਹ ਮਾਇਆ ਵਿੱਚੋਂ ਹਿੱਸਾ ਸਾਡਾ ਵੀ ਬਣਦਾ ਹੈ। ਹਾਂਜੀ,
ਚਲਹਿ ਦੇਗ ਨਰ ਅਚਹਿ ਕਨੇਰੇ।
ਇੱਥੇ ਬੜੀ ਦੁਨੀਆ ਲੰਗਰ ਛਕਦੀ, ਹਜ਼ਾਰਾਂ ਬੰਦੇ ਰੋਜ਼ ਗੁਰੂ ਅਮਰਦਾਸ ਦੇ ਘਰ ਰੋਟੀ ਖਾਂਦੇ ਨੇ, ਹਜ਼ਾਰਾਂ ਬੰਦਿਆਂ ਦਾ ਖਾਣਾ ਪੱਕਦਾ, ਇਹਦਾ ਮਤਲਬ ਇਹਨਾਂ ਕੋਲ ਪੈਸਾ ਬਹੁਤ ਹੈ, ਤਾਂ ਹੀ ਇੰਨੇ ਬੰਦਿਆਂ ਨੂੰ ਰੋਟੀ ਖਵਾਉਂਦੇ। ਜੇ ਪੈਸਾ ਹੈ ਤਾਂ ਉਸ ਪੈਸੇ ਵਿੱਚੋਂ ਸਾਨੂੰ ਵੀ ਜ਼ਰੂਰ ਕੁਝ ਨਾ ਕੁਝ ਮਿਲਣਾ ਚਾਹੀਦਾ ਹੈ।
ਉਚਿਤ ਬਹਿ ਇਨ ਤੇ ਧਨ ਲੀਜ
ਹੈ, ਇਹੀ ਉਚਿਤ ਹੈ, ਇਹੀ ਯੋਗ ਹੈ ਵੀ ਇਹਨਾਂ ਤੋਂ ਆਪਾਂ ਬਣਦੇ ਜਿਹੜੇ ਆਪਣੇ ਪੈਸੇ ਨੇ ਉਹ ਆਪਾਂ ਟੈਕਸ ਦੇ ਰੂਪ ਵਿੱਚ ਗੁਰੂ ਅਮਰਦਾਸ ਤੋਂ ਲਿਆ ਕਰੀਏ।
ਹੱਕ ਚੌਧਰ ਤਾ ਕੋ ਕਹਿ ਦੀਜ ਹੈ,
ਆਪਾਂ ਚੌਧਰੀ ਹਾਂ, ਚੌਧਰੀ ਦਾ ਹੱਕ ਹੁੰਦਾ ਪਿੰਡ ਦੇ ਲੋਕਾਂ ਤੋਂ ਟੈਕਸ ਲੈਣ। ਆਪਾਂ ਕਹਿ ਦਈਏ ਸਿੱਧੇ ਮੂੰਹ ਨਾਲ, ਦੋਵੇਂ ਭਰਾ ਬਹਿ ਕੇ ਸਲਾਹਾਂ ਕਰਦੇ, ਆਪਾਂ ਚੱਲ ਕੇ ਆਪਾਂ ਗੱਲ ਕਰੀਏ ਵੀ ਗੁਰੂ ਅਮਰਦਾਸ ਜੀ ਸਾਨੂੰ ਸਾਡੇ ਪੈਸੇ ਦਿਆ ਕਰੋ, ਟੈਕਸ ਦਿਆ ਕਰੋ, ਤੁਸੀਂ ਕਈ ਸਾਲ ਹੋ ਗਏ ਸਾਡੇ ਪਿੰਡ 'ਚ ਰਹਿੰਦੇ ਹੋ ਅਤੇ ਤੁਸੀਂ ਸਾਨੂੰ ਦਿੰਦੇ ਲੈਂਦੇ ਕੁਝ ਵੀ ਨਹੀਂ। ਹਾਂਜੀ,
ਪ੍ਰਥਮ ਆਮਦਨ ਧਨ ਕੀ ਥੋੜ੍ਹੀ,
ਚਲੋ ਪਹਿਲਾਂ ਤਾਂ ਤੁਹਾਡੇ ਕੋਲ ਆਮਦਨ ਥੋੜ੍ਹੀ ਸੀ ਅਤੇ ਹੁਣ ਤਾਂ ਤੁਹਾਡੇ ਕੋਲ ਆਮਦਨ ਚੰਗੀ ਹੋ ਗਈ, ਹੁਣ ਤਾਂ ਸੰਗਤ ਬੜੀ ਆਉਂਦੀ ਹੈ, ਇੰਨੀ ਸੰਗਤ ਆਉਂਦੀ ਹਜ਼ਾਰਾਂ ਤੁਹਾਡੇ ਕੋਲ ਮੱਥਾ ਟੇਕਣ, ਇੰਨੀ ਲੋ ਇਨ ਦੁਨੀਆ ਲੰਗਰ ਛਕਦੀ ਤੁਹਾਡੇ ਲੰਗਰ 'ਚ, ਤੁਹਾਡੇ ਕੋਲ ਆਮਦਨ ਹੈ ਤਾਂ ਹੀ ਤੁਸੀਂ ਇਹਨਾਂ ਨੂੰ ਲੰਗਰ ਛਕਾ ਰਹੇ ਹੋ। ਜਿਹੜੇ ਲੋਕ ਲੰਗਰ ਛਕਦੇ ਨੇ ਉਹ ਕੁਝ ਦੇ ਕੇ ਵੀ ਜਾਂਦੇ ਨੇ, ਮੱਥਾ ਟੇਕ ਕੇ ਜਾਂਦੇ ਨੇ, ਸੋ ਇਸ ਕਰਕੇ ਪਹਿਲਾਂ ਤਾਂ ਤੁਹਾਡੇ ਕੋਲ ਆਮਦਨ ਥੋੜ੍ਹੀ ਸੀ, ਅਸੀਂ ਮੰਗਿਆ ਨਹੀਂ, ਹੁਣ ਤੁਹਾਡੇ ਕੋਲ ਆਮਦਨ ਚੌਖੀ ਚੰਗੀ ਹੋ ਗਈ ਹੈ, ਇਸ ਕਰਕੇ ਤੁਸੀਂ ਸਾਨੂੰ ਟੈਕਸ ਦਿਆ ਕਰੋ। ਹਾਂਜੀ,
ਅਬ ਚਹੁੰਦੇ ਸਿੱਤੇ ਆਏ ਕੋਰੀ,
ਹੁਣ ਤੁਹਾਡੇ ਕੋਲ ਚਾਰੇ ਪਾਸਿਓਂ ਪੈਸਾ ਆ ਰਿਹਾ, ਦਿਨੋਂ ਦਿਨ ਰਾਤ ਆ ਰਿਹਾ, ਲਗਾਤਾਰ ਆ ਰਿਹਾ, ਭੇਟਾਵਾਂ ਆ ਰਹੀਆਂ ਨੇ, ਉਹ ਪੈਸਾ ਤੁਸੀਂ ਕੀ ਕਰਨਾ? ਅਸੀਂ ਚੌਧਰੀ ਹਾਂ, ਸਾਨੂੰ ਦਿਓ। ਹਾਂਜੀ,
ਮਤ ਮਲੀਨ ਮਿਥਿਆ ਅਭਿਮਾਨੀ,
ਸਾਧ ਸੰਗਤ ਜੀ ਇਹਨਾਂ ਦੀ ਮਤ ਮਾਰੀ ਗਈ, ਬੁੱਧੀ ਭ੍ਰਿਸ਼ਟ ਹੋ ਗਈ, ਹੰਕਾਰ ਆ ਗਿਆ ਵੀ ਅਸੀਂ ਚੌਧਰੀ ਹਾਂ, ਅਤੇ ਮਾੜੀ ਸੋਚ ਬਹਿ ਕੇ ਇਹਨਾਂ ਨੇ ਸਲਾਹ ਬਣਾ ਲਈ ਵੀ ਗੁਰੂ ਸਾਹਿਬ ਤੋਂ ਆਪਾਂ ਪੈਸੇ ਮੰਗਣੇ ਨੇ। ਹਾਂਜੀ,
ਨਿਕਟ ਗੁਰੂ ਨਹਿ ਮਹਿਮਾ ਜਾਨੀ,
ਗੁਰੂ ਕੋਲ ਰਹਿ ਕੇ ਵੀ ਗੁਰੂ ਦੀ ਮਹਿਮਾ ਨਹੀਂ ਜਾਣ ਸਕੇ। ਸਤਿਗੁਰਾਂ ਦੇ ਕੋਲ ਉਸੇ ਗਲੀ 'ਚ ਉਸੇ ਨਗਰ 'ਚ ਰਹਿੰਦੇ ਨੇ, ਰੋਜ਼ ਗੁਰੂ ਅਮਰਦਾਸ ਦੇ ਦਰਸ਼ਨ ਕਰਦੇ ਨੇ, ਪਰ ਭਾਈ ਗੁਰਦਾਸ ਜੀ ਨੇ ਇੱਕ ਬੜਾ ਸੋਹਣਾ ਬਚਨ ਲਿਖਿਆ, ਚੰਦਨ ਸਮੀਪ ਬਸ ਮਹਿਮਾ ਨਾ ਜਾਣਨੀ ਬਾਂਸ, ਬਾਂਸ ਚੰਦਨ ਦੇ ਕੋਲ ਰਹਿ ਕੇ ਵੀ ਉਹ ਚੰਦਨ ਦੀ ਮਹਿਮਾ ਨਹੀਂ ਜਾਣ ਸਕਦਾ, ਬਾਂਸ ਵਿੱਚ ਸੁਗੰਧੀ ਨਹੀਂ ਆਉਂਦੀ, ਚੰਦਨ ਕੇ ਨਿਕਟੇ ਬਸੇ ਬਾਂਸ ਸੁਗੰਧ ਨਾ ਹੋਏ, ਬਾਕੀ ਸਾਰੇ ਬੂਟੇ ਚੰਦਨ ਵਰਗੇ ਬਣ ਜਾਂਦੇ ਨੇ, ਉਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ, ਜਿੰਨੇ ਵੀ ਬੂਟੇ ਨੇ ਸਾਰੇ ਚੰਦਨ ਦੀ ਤਰ੍ਹਾਂ ਸੁਗੰਧਿਤ ਹੋ ਜਾਂਦੇ ਨੇ ਜੰਗਲ ਦੇ, ਪਰ ਜਿਹੜਾ ਉਹ ਬਾਂਸ ਹੈ ਉਹ ਉੱਪਰ 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 ਲੰਘ ਜਾਂਦਾ, ਉਹਦੀ ਸੁਗੰਧੀ ਨਹੀਂ ਪਹੁੰਚਦੀ, ਖੁਸ਼ਬੂ ਲੈ ਨਹੀਂ ਸਕਦਾ, ਖਾਲੀ ਰਹਿ ਜਾਂਦਾ, ਬਾਂਸ ਵਿੱਚੋਂ ਕਦੀ ਚੰਦਨ ਦੀ ਖੁਸ਼ਬੂ ਨਹੀਂ ਆਈ, ਭਾਵੇਂ 100 ਸਾਲ ਨਾਲ ਬੰਨ੍ਹ ਕੇ ਰੱਖੋ, ਉੱਦਾਂ ਹੀ ਰਹਿੰਦਾ, ਖਾਲੀ ਰਹਿੰਦਾ। ਇੱਦਾਂ ਇਹ ਜਿਹੜੇ ਮਰਵਾਏ ਖੱਤਰੀ ਗੋਂਦੇ ਦੇ ਪੁੱਤਰ ਸਨ, ਸਾਹਿਬ ਸ੍ਰੀ ਗੁਰੂ ਅਮਰਦਾਸ ਦੀ ਮਹਿਮਾ ਨਹੀਂ ਜਾਣ ਸਕੇ। ਹਾਂਜੀ,
ਤੀਰਥ ਵਾਸੀ ਜਮਨਰ ਹੋਵੇ ਹੈ,
ਕਵੀ ਜੀ ਮਿਸਾਲ ਦਿੰਦੇ ਨੇ ਜਿਵੇਂ ਤੀਰਥਾਂ ਦੇ ਰਹਿਣ ਵਾਲੇ ਲੋਕ ਹੁੰਦੇ ਨੇ, ਜਿਹੜੇ ਸ਼ਹਿਰ 'ਚ ਤੀਰਥ ਹੋਵੇ, ਜਿਵੇਂ ਸ੍ਰੀ ਅੰਮ੍ਰਿਤਸਰ ਹੈ ਅਤੇ ਸਾਧ ਸਿੰਘ ਜੀ ਆਪਾਂ ਤਾਂ ਇੱਥੋਂ ਇਸ਼ਨਾਨ ਕਰਨ ਜਾਂਦੇ ਹਾਂ, ਉੱਥੇ ਵਾਲੇ ਨੂੰ ਪੁੱਛੀਏ ਉਹ ਕਹਿੰਦੇ ਇੱਕ ਵਾਰੀ ਕੀਤਾ ਸੀ ਕਿਤੇ, ਪਤਾ ਨਹੀਂ ਉਹ ਵੀ ਭੁੱਲ ਭੁਲੇਖੇ ਕਿਸੇ ਨੇ ਕੀਤਾ ਹੋਵੇ ਕਿ ਨਾ। ਜਿਹੜੇ ਤੀਰਥਾਂ ਦੇ ਰਹਿਣ ਵਾਲੇ ਨੇ ਉਹ ਤੀਰਥ ਦੀ ਮਹਿਮਾ ਨੂੰ ਨਹੀਂ ਜਾਣਦੇ ਹੁੰਦੇ। ਹਰਿਦੁਆਰ ਚਲੇ ਜਾਓ, ਉੱਥੇ ਹਰ ਕੀ ਪੌੜੀ ਲੋਕ ਲੱਖਾਂ ਗੰਗਾ ਇਸ਼ਨਾਨ ਕਰਨ ਆਉਂਦੇ ਆ, ਸਾਡੇ ਵਰਗੇ ਦੂਰੋਂ ਦੂਰੋਂ ਜਾਂਦੇ, ਉਹ ਜਿਹੜੇ ਉੱਥੋਂ ਵਾਲੇ ਨੇ ਉਹ ਕਹਿੰਦੇ ਇੱਥੇ ਤਾਂ ਇੱਥੇ ਕੀ ਨਹਾਉਣਾ ਹੋਇਆ, ਹਾਂ ਉਹਨਾਂ ਨੂੰ ਮਹਿਮਾ ਦਾ ਨਹੀਂ ਪਤਾ ਹੁੰਦਾ, ਤੀਰਥ ਵਾਸੀ ਜੋ ਨਾ ਹੋਵੇ, ਜਿਹੜੇ ਤੀਰਥਾਂ ਦੇ ਰਹਿਣ ਵਾਲੇ ਲੋਕ ਹੁੰਦੇ ਨੇ,
ਨਹੀਂ ਮਹਾਤਮ ਤਿੰਨ ਕੋ ਜੋਗ ਹੈ,
ਉਹ ਆਪਣੇ ਤੀਰਥਾਂ ਦਾ ਮਹਾਤਮ ਨਹੀਂ ਜਾਣਦੇ, ਉਹ ਘਰ ਦਾ ਜੋਗੀ ਜੋਗੜਾ, ਬਾਹਰ ਦੀ ਬਾਹਰ ਦਾ ਜੋਗੀ ਸਿੱਧ ਵਾਲੀ ਗੱਲ ਹੈ, ਘਰ 'ਚ ਕਿੱਡਾ ਵੱਡਾ ਮਹਾਂਪੁਰਸ਼ ਹੋਵੇ, ਵਿਦਵਾਨ ਹੋਵੇ, ਕੋਈ ਸੂਰਮਾ ਹੋਵੇ, ਕੋਈ ਦਾਨੀ ਹੋਵੇ, ਆਪਣੇ ਇਲਾਕੇ ਦਾ ਆਪਣੀ ਜਾਤੀ ਦਾ ਆਪਾਂ ਉਹਦਾ ਕੋਈ ਜ਼ਿਕਰ ਨਹੀਂ ਕਰਦੇ, ਬਾਹਰ ਦਾ ਕੋਈ ਹੋਵੇ ਉਹਨੂੰ ਕਹਿੰਦੇ ਬੜਾ ਵੱਡਾ। ਇਸੇ ਤਰ੍ਹਾਂ ਸਾਧ ਸੰਗਤ ਜੀ ਤੀਰਥ ਵੀ ਜਿਹੜੇ ਦੂਰ ਦੇ ਹੋਣ ਉਹ ਕਹਿੰਦੇ ਬੜੇ ਵੱਡੇ ਤੀਰਥ ਨੇ, ਉੱਥੇ ਜਾ ਕੇ ਇਸ਼ਨਾਨ ਕਰਦੇ, ਜਿਹੜੇ ਤੀਰਥ 'ਤੇ ਆਪ ਰਹਿੰਦੇ ਉਹਨੂੰ ਤੀਰਥ ਨਹੀਂ ਸਮਝਦੇ, ਇਹ ਲੋਕਾਂ ਦੀ ਦੇਖਣ 'ਚ ਆਈ ਹੈ ਗੱਲ। ਹਾਂਜੀ,
ਨਹਿ ਸ਼ਰਧਾ ਸੋ ਦੇਹੇ ਇਸ਼ਨਾਨ ਹੈ,
ਹਾਂ ਉਹ ਸ਼ਰਧਾ ਨਾਲ ਇਸ਼ਨਾਨ ਨਹੀਂ ਆਪਣੀ ਦੇਹੀ ਦਾ ਕਰਦੇ ਜਿਹੜੇ ਤੀਰਥਾਂ 'ਤੇ ਰਹਿੰਦੇ ਹਨ।
ਜਿਸ ਦਿਨ ਮੂੜ ਅਵੱਗਿਆ ਠਨ ਹੈ,
ਮੂਰਖ ਲੋਕ ਰੋਜ਼ ਅਵੱਗਿਆ ਕਰਦੇ ਹਨ, ਬੇਅਦਬੀ ਕਰਦੇ ਹਨ ਤੀਰਥ ਦੀ, ਬਲਕਿ ਉੱਥੇ ਗੰਦਗੀ ਪਾਉਂਦੇ ਹਨ ਜਿਹੜੇ ਉੱਥੇ ਰਹਿਣ ਵਾਲੇ ਨਾ। ਜਿਹੜਾ ਮੇਰੇ ਵਰਗਾ ਬਾਹਰੋਂ ਜਾਂਦਾ ਕੋਈ ਮਹਾਤਮ ਸਾਥੀ, ਉਹ ਡਰਦਾ ਵੀ ਕੋਈ ਗਲਤੀ ਨਾ ਹੋ ਜਾਵੇ, ਤੀਰਥ ਦੀ ਬੇਅਦਬੀ ਨਾ ਹੋ ਜਾਵੇ। ਜਿਹੜੇ ਉੱਥੇ ਰਹਿੰਦੇ ਨੇ ਉਹ ਕਹਿੰਦੇ ਲੈ ਇੱਥੇ ਆਪਾਂ ਰੋਜ਼ ਹੀ ਰਹਿਣਾ, ਆਪਾਂ ਇੱਥੇ ਹੁਣ ਕਿੰਨਾ ਕੁ ਸਤਿਕਾਰ ਕਰ ਲਈਏ, ਉਹ ਨਹੀਂ ਕਰਦੇ, ਕੋਲ ਰਹਿੰਦੇ ਸਤਿਕਾਰ ਨਹੀਂ ਕਰਦੇ, ਦੂਰ ਵਾਲੇ ਸਤਿਕਾਰ ਕਰਦੇ। ਹਾਂਜੀ,
ਜਾਹੇ ਦੂਰ ਤੇ ਸਾਦਰ ਜਮ ਹੈ,
ਕਹਿੰਦੇ ਦੂਰ ਵਾਲੇ ਜਿਹੜੇ ਨੇ ਉਹ ਸਾਦਰ ਸਤਿਕਾਰ ਨਾਲ ਜਾ ਕੇ ਨਮਸਕਾਰ ਕਰਦੇ, ਮੱਥਾ ਟੇਕਦੇ ਨੇ।
ਸ਼ੁਭ ਫਲ ਪ੍ਰਾਪਤ ਕਲਮਲ ਭੱਜ ਹੈ,
ਜਿਹੜੇ ਸ਼ਰਧਾ ਨਾਲ ਨਹਾਉਂਦੇ ਨੇ, ਇਸ਼ਨਾਨ ਕਰਦੇ, ਉਹਨਾਂ ਨੂੰ ਫਲ ਵੀ ਮਿਲਦਾ, ਉਹਨਾਂ ਨੂੰ ਫਿਰ ਉੱਥੋਂ ਜੋ ਉਹ ਚਾਹੁੰਦੇ ਨੇ ਪਰਮਾਤਮਾ ਦੇ ਦਿੰਦਾ। ਸ਼ਰਧਾ ਦਾ ਕਹਿੰਦੇ ਵੀ ਸ਼ਰਧਾ ਨੂੰ ਫਲ ਲੱਗਦੇ ਨੇ। ਸ਼ਰਧਾਵਾਨਮ ਲਭਤੇ ਗਿਆਨ, ਸ਼ਰਧਾਵਾਨ ਵਾਲੇ ਗਿਆਨ ਨੂੰ ਪ੍ਰਾਪਤ ਹੁੰਦੇ ਨੇ। ਸ਼ਰਧਾਵਾਨਾਂ ਦੀ ਸ਼ਰਧਾ ਪੂਰੀ ਹੁੰਦੀ ਹੈ ਵਿਸ਼ਵਾਸ ਦੇ ਨਾਲ, ਜਿਹੜੇ ਤੀਰਥਾਂ 'ਤੇ ਜਾਂਦੇ ਨੇ। ਹਾਂਜੀ,
ਜਿਵੇਂ ਉਹ ਮੂਰਖ ਹਿਰਦੇ ਮਲੀਨੇ,
ਸਾਧ ਸੰਗਤ ਜੀ ਇਹ ਜਿਹੜੇ ਮੂਰਖ ਗੋਂਦੇ ਖੱਤਰੀ ਦੇ ਬੱਚੇ ਸਨ, ਮਨ ਇਹਨਾਂ ਦੇ ਬੜੇ ਮਲੀਨ ਮੈਲੇ ਮਨ ਸਨ।
ਗੁਰੂ ਮਹਾਤਮ ਨਹਿ ਮਨ ਚੀਨੇ,
ਇਹਨਾਂ ਨੇ ਗੁਰੂ ਦੀ ਮਹਿਮਾ ਜਾਣੀ ਨਹੀਂ। ਗੋਇੰਦਵਾਲ ਸਾਹਿਬ 'ਚ ਰਹਿ ਕੇ ਵੀ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਗਰ ਵਸਿਆ, ਫਿਰ ਵੀ ਗੁਰੂ ਸਾਹਿਬ ਤੋਂ ਅਕਿਰਤ ਕਣ ਹੋ ਗਏ। ਗੁਰੂ ਘਰ ਦੇ ਨਾਲ ਇਹਨਾਂ ਨੇ ਚੰਗਾ ਸੰਬੰਧ ਨਹੀਂ ਬਣਾਇਆ, ਬਲਕਿ ਮਾੜਾ ਸੰਬੰਧ ਬਣਾ ਲਿਆ, ਵੀ ਗੁਰੂ ਤੋਂ ਟੈਕਸ ਲੈਣ ਦੀ ਸੋਚਣ ਲੱਗ ਪਏ। ਹਾਂਜੀ,
ਲੱਗੇ ਅਵੱਗਿਆ ਕਰਨ ਕੁਡਾਲੀ,
ਗੁਰੂ ਘਰ ਦੀ ਅਵੱਗਿਆ ਕਰਨ ਲੱਗੇ ਹਨ, ਬੇਅਦਬੀ ਕਰਨ ਲੱਗੇ ਹਨ। ਹੁਣ ਰੋਜ਼ ਹੀ ਕੋਈ ਨਾ ਕੋਈ ਸਿਆਪਾ ਛੇੜ ਕੇ ਰੱਖਦੇ ਹਨ, ਕੋਈ ਨਾ ਕੋਈ ਝਗੜਾ ਛੇੜ ਕੇ ਰੱਖਦੇ ਸਿੱਖਾਂ ਨਾਲ, ਆਪਣੀ ਚੌਧਰਤਾ ਦੀ ਆਕੜ ਦਿਖਾਉਂਦੇ ਰਹਿੰਦੇ ਆ। ਹਾਂਜੀ,
ਹੰਕਾਰੀ ਦੁਰਮਤੀ ਕੁਚਾਲੀ,
ਇਹ ਬੜੇ ਹੰਕਾਰੀ ਮਾੜੀ ਮੱਤ ਵਾਲੇ, ਖੋਟੀ ਮੱਤ ਵਾਲੇ, ਭੈੜੀ ਚਾਲ ਚੱਲਣ ਵਾਲੇ ਦੋਵੇਂ ਭਰਾ ਜਿਹੜੇ ਗੋਂਦੇ ਦੇ ਪੁੱਤਰ ਹਨ, ਇਸੇ ਤਰ੍ਹਾਂ ਦੇ ਹਨ। ਹਾਂਜੀ,
ਸਤਿਗੁਰ ਨਿਕਟ ਜਾਏ ਕਰ ਵੈਸੇ,
ਇੱਕ ਦਿਨ ਚੌਧਰੀ ਦੀ ਚੌਧਰ ਦੀ ਆਕੜ ਵਿੱਚ ਇਹਨਾਂ ਨੇ ਪੱਕਾ ਇਰਾਦਾ ਕਰ ਹੀ ਲਿਆ ਸੀਗਾ, ਸੋਚ ਸੋਚ ਕੇ ਬਣਾ ਲਿਆ ਪ੍ਰੋਗਰਾਮ, ਅਤੇ ਮੌਕਾ ਪਾ ਕੇ ਮਹਾਰਾਜ ਤੀਸਰੇ ਪਾਤਸ਼ਾਹ ਜੀ ਦੇ ਕੋਲ ਚੁਬਾਰੇ ਸਾਹਿਬ 'ਚ ਪਹੁੰਚ ਵੀ ਗਏ। ਹਾਂਜੀ,
ਧਰੇ ਲੋਭ ਬੋਲੇ ਤਬ ਐਸੇ,
ਮਹਾਰਾਜ ਨੂੰ ਰਾਮ ਰਾਮ ਕਰਕੇ ਬਹਿ ਗਏ, ਅਤੇ ਲਾਲਚ ਵਿੱਚ ਲੋਭ ਵਿੱਚ ਆਏ ਹੋਏ ਇਸ ਤਰ੍ਹਾਂ ਬੋਲੇ ਹਨ। ਹਾਂਜੀ,
ਅਮਰੇ ਨਗਰ ਵਾਸ ਜੇ ਕੀਜੈ,
ਹੇ ਗੁਰੂ ਜੀ ਤੁਸੀਂ ਸਾਡੇ ਨਗਰ 'ਚ ਰਹਿੰਦੇ ਹੋ, ਇਹ ਸਾਡਾ ਪਿੰਡ ਹੈ, ਅਸੀਂ ਇੱਥੋਂ ਦੇ ਚੌਧਰੀ ਹਾਂ, ਮਾਲਕ ਹਾਂ ਇਸ ਪਿੰਡ ਦੇ, ਤੁਸੀਂ ਸਾਡੇ ਪਿੰਡ 'ਚ ਰਹਿੰਦੇ ਹੋ। ਹਾਂਜੀ,
ਕੁਛ ਸਰਦਾਰੀ ਕੋ ਹਮ ਦੀਜੈ,
ਅਸੀਂ ਸਰਦਾਰ ਹਾਂ, ਚੌਧਰ ਹਾਂ, ਚੌਧਰੀ ਪਿੰਡ ਦੇ, ਅਤੇ ਸਾਨੂੰ ਕੋਈ ਚੌਧਰ ਪੁਣੇ ਦਾ ਦਿਓ ਵੀ ਨਾ, ਵੀ ਐਵੇਂ ਥੋੜ੍ਹਾ ਵੀ ਅਸੀਂ ਚੌਧਰੀ ਸੁੱਕੇ ਬਣੇ ਰਹੀਏ, ਅਤੇ ਤੁਸੀਂ ਸਾਡੇ ਕੋਲ ਰਹਿੰਦੇ ਹੋ, ਇੰਨਾ ਮਾਲ ਮੱਤਾ ਤੁਹਾਡੇ ਕੋਲ, ਸਾਨੂੰ ਕੁਝ ਦਿੰਦੇ ਨਹੀਂ, ਸਾਨੂੰ ਵੀ ਕੁਝ ਦਿਓ, ਅਸੀਂ ਚੌਧਰ ਤਾਂ ਕਾਹਦੇ ਨਾਲ ਚਲਾਉਣੀ ਹੈ, ਅਸੀਂ ਵੀ ਤਾਂ ਲੋਕਾਂ ਤੋਂ ਟੈਕਸ ਲੈ ਕੇ ਗੁਜ਼ਾਰਾ ਕਰਦੇ ਹਾਂ, ਕਰ ਲੈਂਦੇ ਹਾਂ, ਹਾਲਾ ਲੈਂਦੇ ਹਾਂ ਜ਼ਮੀਨਾਂ ਤੋਂ, ਤੁਸੀਂ ਸਾਨੂੰ ਕੁਝ ਨਹੀਂ ਦਿੰਦੇ, ਤੁਸੀਂ ਵੀ ਦਿਓ ਕੁਛ। ਹਾਂਜੀ,
ਅਪਰ ਸਰਬ ਹੀ ਮਨ ਹੈ ਆਨ,
ਬਾਕੀ ਤਾਂ ਸਾਰਾ ਪਿੰਡ ਸਾਡੀ ਚੌਧਰੀ ਚੌਧਰਤਾ ਨੂੰ ਮੰਨਦਾ ਹੈ, ਸਾਡੀ ਆਣ ਮੰਨਦਾ ਹੈ, ਸਾਰੇ ਸਾਡੀ ਸ਼ਿਆਨੀ ਭਰਦੇ ਹਨ, ਪੈਸਾ ਟਿਕਾ ਜਿਹੜਾ ਸਾਡਾ ਬਣਦਾ ਅਸੀਂ ਸਾਰਿਆਂ ਤੋਂ ਲੈਂਦੇ ਹਾਂ। ਹਾਂਜੀ,
ਜਥਾ ਯੋਗ ਦੇਵ ਹੈ ਕਰ ਆਨ,
ਸਾਰੇ ਆ ਕੇ ਆਪਣੇ ਵੱਲੋਂ ਜਿੰਨਾ ਜਿੰਨਾ ਕਿਸੇ ਦਾ ਟੈਕਸ ਬਣਦਾ ਸਾਰੇ ਦੇ ਕੇ ਜਾਂਦੇ ਨੇ, ਘਰ ਦੇ ਕੇ ਜਾਂਦੇ ਨੇ।
ਬਹੁ ਸੰਮਤ ਬੀਤੇ ਤੁਮ ਰਹੋ,
ਤੁਹਾਨੂੰ ਸਾਡੇ ਪਿੰਡ 'ਚ ਰਹਿੰਦਿਆਂ ਕਈ ਸਾਲ ਬੀਤ ਗਏ ਨੇ, ਇੰਨੇ ਸਾਲਾਂ ਤੋਂ ਗੁਰੂ ਜੀ ਤੁਸੀਂ ਕਦੀ ਸਾਨੂੰ ਕਾਣੀ ਕੌੜੀ ਨਹੀਂ ਦਿੱਤੀ, ਕਦੀ ਤੁਸੀਂ ਖੋਟਾ ਰੁਪਈਆ ਨਹੀਂ ਦਿੱਤਾ, ਸਾਨੂੰ ਟੈਕਸ ਦਿਆ ਕਰੋ ਮਿਹਰਬਾਨੀ ਕਰਕੇ, ਤੁਸੀਂ ਪਿੰਡ 'ਚ ਰਹਿੰਦੇ ਹੋ, ਸਾਡਾ ਪਿੰਡ ਹੈ, ਅਸੀਂ ਪਿੰਡ ਦੇ ਮਾਲਕ ਹਾਂ। ਹਾਂਜੀ,
ਅਨੇਕ ਉਪਾਏ ਨੇ ਜਗ 'ਤੇ ਲਹੋ,
ਤੁਸੀਂ ਇੰਨੀ ਦੁਨੀਆ ਕੋਲੋਂ ਇੰਨੀਆਂ ਭੇਟਾਂ ਲੈਂਦੇ ਹੋ, ਇੰਨਾ ਤੁਹਾਡੇ ਕੋਲ ਚੜਾਵਾ ਚੜ੍ਹਦਾ, ਉਪਹਾਰ ਚੜ੍ਹਦੇ ਨੇ, ਤੋਹਫੇ ਚੜ੍ਹਦੇ ਨੇ, ਸਿੱਖ ਤੁਹਾਨੂੰ ਵਧੀਆ ਵਧੀਆ ਚੀਜ਼ਾਂ ਗਿਫਟ ਕਰਦੇ ਨੇ, ਅਤੇ ਤੁਸੀਂ ਸਾਨੂੰ ਮਹਾਰਾਜ ਕੁਝ ਹਿੱਸਾ ਦਿਆ ਕਰੋ।
ਪੂਰਬ ਅਲਪ ਹੁਤੀ ਗੁਜਰਾਨ,
ਠੀਕ ਹੈ ਚਲੋ, ਪਹਿਲਾਂ ਤੁਸੀਂ ਸਾਡੇ ਪਿੰਡ ਆਏ ਸੀ, ਉਦੋਂ ਤੁਹਾਡਾ ਗੁਜ਼ਾਰਾ ਔਖਾ ਚੱਲਦਾ ਸੀ, ਥੋੜ੍ਹੀ ਗੁਜਰਾਨ ਚੱਲਦੀ ਸੀ, ਲੰਗਰ ਪਾਣੀ ਦਾ ਕੰਮ ਮਸੀਂ ਚਲਾਉਂਦੇ ਸੀ, ਹੁਣ ਤਾਂ ਸੁੱਖ ਨਾਲ ਤੁਹਾਡੇ ਸਿੱਖ ਬੜੇ ਹੋ ਗਏ ਨੇ, ਅਤੇ ਸਾਰੀਆਂ ਸੰਗਤਾਂ ਤੁਹਾਡੇ ਕੋਲ ਲਿਆ ਲਿਆ ਕੇ ਭੇਟਾਵਾਂ ਰੱਖਦੀਆਂ ਨੇ, ਹੁਣ ਤਾਂ ਤੁਹਾਡਾ ਗੁਜ਼ਾਰਾ ਸੌਖਾ ਹੈ, ਹੁਣ ਤਾਂ ਤੁਹਾਡੇ ਲੰਗਰ 'ਚ ਹਜ਼ਾਰਾਂ ਲੋਕ ਰੋਟੀ ਖਾ ਰਹੇ ਨੇ, ਅਤੇ ਜੇ ਹਜ਼ਾਰਾਂ ਲੋਕ ਰੋਟੀ ਖਾ ਰਹੇ ਨੇ ਤਾਂ ਇਹਦਾ ਮਤਲਬ ਤੁਸੀਂ ਹਜ਼ਾਰਾਂ ਲੱਖਾਂ ਰੁਪਈਆਂ ਦੇ ਮਾਲਕ ਹੋ, ਤਾਂ ਹੀ ਤੁਸੀਂ ਐਡਾ ਲੰਗਰ ਚਲਾ ਰਹੇ ਹੋ ਗੁਰੂ ਜੀ, ਇਸ ਕਰਕੇ ਹੁਣ ਅਸੀਂ ਤੁਹਾਡਾ ਲਿਹਾਜ ਨਹੀਂ ਕਰ ਸਕਦੇ। ਪਹਿਲਾਂ ਤਾਂ ਅਸੀਂ ਤੁਹਾਡਾ ਲਿਹਾਜ ਕੀਤਾ ਵੀ ਚਲੋ ਤੁਹਾਡੇ ਕੋਲ ਆਮਦਨ ਥੋੜ੍ਹੀ ਹੈ, ਹੁਣ ਤਾਂ ਤੁਹਾਡੇ ਕੋਲ ਪੈਸੇ ਚੌਖੇ ਨੇ ਅਤੇ ਹੁਣ ਤਾਂ ਸਾਡੇ ਵੱਲ ਵੀ ਕੁਝ ਹੱਥ ਹੌਲਾ ਕਰੋ। ਹਾਂਜੀ,
ਅਬ ਮਨ ਹੈ ਬਹੁ ਆਨ ਜਹਾਨ,
ਹੁਣ ਤਾਂ ਦੁਨੀਆ ਤੁਹਾਨੂੰ ਦੂਰੋਂ ਦੂਰੋਂ ਆ ਕੇ ਮੰਨ ਰਹੀ ਹੈ, ਪੂਜਾ ਕਰ ਰਹੀ ਹੈ, ਤੁਹਾਡੀ ਜੈ ਜੈਕਾਰ ਹੋ ਰਹੀ ਹੈ। ਹਾਂਜੀ,
ਮਤ ਮੰਦਨ ਤੇ ਸੁਨ ਗਤ ਦਾਨੀ,
ਉਹਨਾਂ ਮੂਰਖਾਂ ਦੀ ਦੋਵਾਂ ਗੋਂਦੇ ਦੇ ਪੁੱਤਰਾਂ ਦੀ ਗੱਲ ਸੁਣੀ, ਮੁਕਤੀ ਦਾਤੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ,
ਸਹਿਜ ਸੁਭਾਇਕ ਬੋਲੇ ਬਾਣੀ,
ਸਹਿਜ ਸੁਭਾਅ ਹੀ ਸੱਚੇ ਪਾਤਸ਼ਾਹ ਨੇ ਗੋਂਦੇ ਦੇ ਪੁੱਤਰਾਂ ਵੱਲ ਮੂੰਹ ਕਰਕੇ ਬਚਨ ਕੀਤਾ।
ਲੰਗਰ ਵਿਖੇ ਗਮਨ ਕਰ ਜਾਵੋ,
ਮਹਾਰਾਜ ਕਹਿੰਦੇ ਉੱਠੋ ਚੌਧਰੀ, ਲੰਗਰ 'ਚ ਚਲੇ ਜਾਓ, ਲੰਗਰ 'ਚ ਜਾ ਕੇ ਪ੍ਰਸ਼ਾਦਾ ਛਕੋ। ਹਾਂਜੀ,
ਜਿਤੋ ਅੰਨ ਚਾਹੋ ਤਹ ਖਾਵੋ,
ਜਿੰਨਾ ਤੁਹਾਡਾ ਜੀ ਕਰਦਾ ਨਾ ਰੱਜ ਕੇ ਖਾਓ, ਸਵੇਰ ਤੋਂ ਬੈਠੋ ਸ਼ਾਮ ਤੱਕ ਖਾਈ ਜਾਓ, ਅਸੀਂ ਤੁਹਾਨੂੰ ਨਾ ਨਹੀਂ ਕਰਨੀ। ਜਿੰਨਾ ਤੁਹਾਡਾ ਟੱਬਰ ਹੈ ਸਾਰਾ, ਬਾਲ ਬੱਚਾ ਨਿੱਕਾ ਨਿਆਣਾ ਨੌਕਰ ਚਾਕਰ ਸਾਰੇ ਆ ਕੇ ਲੰਗਰ 'ਚ ਪ੍ਰਸ਼ਾਦਾ ਛਕੋ, ਅਸੀਂ ਨਾ ਨਹੀਂ ਕਰਨੀ। ਜਿੰਨਾ ਅੰਨ ਚਾਹੀਦਾ ਲੰਗਰ ਚਾਹੀਦਾ ਗੁਰੂ ਕੇ ਲੰਗਰ 'ਚ ਖਾਓ। ਹਾਂਜੀ,
ਦੇਸ਼ ਵਿਦੇਸ਼ੀ ਸੰਗਤ ਸਾਰੀ,
ਦੇਸ਼ਾਂ ਅਤੇ ਵਿਦੇਸ਼ਾਂ ਤੋਂ ਜਿੰਨੀ ਸੰਗਤ ਆ ਰਹੀ ਹੈ,
ਲਹਿ ਦੇਗ ਤਹਿ ਅਚਹਿ ਅਹਾਰੀ,
ਉਸੇ ਲੰਗਰ 'ਚ ਛਕ ਰਹੀ ਹੈ। ਗੁਰੂ ਨਾਨਕ ਦੇਵ ਜੀ ਦਾ ਲੰਗਰ ਹੈ, ਉਹ ਲੰਗਰ 'ਚ ਕਮੀ ਤਾਂ ਆ ਨਹੀਂ ਰਹੀ ਅਤੇ ਨਾ ਹੀ ਕਮੀ ਆਉਣੀ ਹੈ, ਅਤੇ ਤੁਸੀਂ ਵੀ ਜਾ ਕੇ ਛਕ ਲਓ ਜਿੱਥੇ ਇੰਨੇ ਲੋਕ ਲੰਗਰ ਛਕਦੇ ਨੇ। ਗੱਲ ਤਾਂ ਰੋਟੀ ਦੀ ਹੈ ਨਾ, ਗੁਜ਼ਾਰਾ ਕੀ ਹੁੰਦਾ? ਤੁਸੀਂ ਕਹਿੰਦੇ ਹੋ ਵੀ ਸਾਨੂੰ ਦਿਓ ਕੁਛ ਪੈਸੇ, ਦਿਓ ਪੈਸਿਆਂ ਨਾਲ ਤੁਸੀਂ ਰੋਟੀ ਖਾਣੀ ਹੈ, ਹੋਰ ਕੀ ਖਾਣਾ? ਰੋਟੀ ਖਾਣੀ ਹੈ ਜਾਂ ਕੱਪੜਾ ਪਾਉਣਾ ਜਾਂ ਰੋਟੀ ਖਾਣੀ, ਇਹੀ ਬੰਦੇ ਦੀਆਂ ਲੋੜਾਂ ਨੇ। ਹੋਰ ਤੁਸੀਂ ਕਰਨਾ ਕਿ ਪ੍ਰਸ਼ਾਦਾ ਗੁਰੂ ਕੇ ਲੰਗਰ 'ਚ ਛਕੋ ਜਾ ਕੇ। ਹਾਂਜੀ,
ਘੱਟ ਕਰ ਨਾ ਕਿਸ ਕੀਤ ਸਥਾਨ,
ਹਾਂਜੀ
ਹਟ ਕਰ ਨਾ ਕਿਸ ਕੀਤ ਸਥਾਨ,
ਹਾਂ ਹਟ ਕਰ, ਉੱਥੇ ਕੋਈ ਉਹਨੂੰ ਹਟਕਾ ਤੁਹਾਨੂੰ ਹਟਾਏਗਾ ਨਹੀਂ। ਹਟ ਕਰ ਦਾ ਮਤਲਬ ਰੋਕ ਨਹੀਂ ਹੈ, ਕਿਸੇ ਗੱਲ ਦੀ ਰੋਕ ਨਹੀਂ। ਵੀ ਕਿਸੇ ਨੂੰ ਇਹ ਨਹੀਂ ਕਹਿਣਾ ਵੀ ਤੂੰ ਕਿਉਂ ਆ ਗਿਆ, ਤੂੰ ਤਾਂ ਪਿੰਡ ਦਾ ਹੀ ਹੈ, ਤੂੰ ਰੋਜ਼ ਹੀ ਆ ਜਾਂਦਾ, ਅਸੀਂ ਤੈਨੂੰ ਰੋਕਾਂਗੇ ਥੋੜ੍ਹਾ, ਲੰਗਰ ਛਕੋ ਗੁਰੂ ਦਾ। ਹਾਂਜੀ,
ਚੌਧਤ ਕਰਤ ਸਭ ਭੋਜਨ ਖਾਣ,
ਜਿੰਨੇ ਵੀ ਲੋੜਵੰਦ ਨੇ ਭੁੱਖੇ ਨੇ ਉੱਥੇ ਲੰਗਰ ਛਕਦੇ ਨੇ, ਤੁਸੀਂ ਵੀ ਛਕੋ ਚੌਧਰੀ, ਜਾ ਕੇ ਸਣੇ ਪਰਿਵਾਰ ਛਕੋ, ਆਪਣੇ ਨੌਕਰਾਂ ਚਾਕਰਾਂ ਨੂੰ ਵੀ ਬੇਸ਼ੱਕ ਲਿਆਓ, ਜਿੰਨਿਆਂ ਨੂੰ ਮਰਜ਼ੀ ਲਿਆਓ, ਲੰਗਰ ਬਾਬੇ ਨਾਨਕ ਦਾ ਛਕੋ ਤੁਸੀਂ। ਹਾਂਜੀ,
ਸੋ ਜਾਣੋ ਸਰਬੰਸ ਹਮਾਰਾ,
ਉਹ ਜਿਹੜੀ ਸੰਗਤ ਹੈ ਨਾ ਸਾਡੀ ਗੁਰੂ ਕੀ, ਉਹੀ ਸਾਡਾ ਪਰਿਵਾਰ ਹੈ, ਉਹੀ ਸਾਡੀ ਆਮਦਨ ਹੈ, ਉਹੀ ਸਾਡੀ ਖੇਤੀ ਹੈ, ਉਹੀ ਸਾਡੀ ਪ੍ਰੋਪਰਟੀ ਹੈ। ਅਸੀਂ ਗੁਰੂ ਕੀ ਸੰਗਤ ਨੂੰ ਅਤੇ ਗੁਰੂ ਕਾ ਲੰਗਰ ਛਕਾ ਰਹੇ ਹਾਂ, ਇਸ ਤੋਂ ਵੱਧ ਕੇ ਅਸੀਂ ਜਾਣਦੇ ਕੁਛ ਨਹੀਂ। ਮਹਾਰਾਜ ਕਹਿੰਦੇ ਨਾ ਸਾਨੂੰ ਪੈਸੇ ਦਾ ਪਤਾ ਵੀ ਕੀ ਹੁੰਦਾ, ਨਾ ਅਸੀਂ ਪੈਸਾ ਸਾਂਭਦੇ ਹਾਂ, ਕਿਉਂਕਿ ਮਹਾਰਾਜ ਦਾ ਹੁਕਮ ਸੀ ਵੀ ਜਿੰਨੀ ਆਮਦਨ ਰੋਜ਼ ਦੀ ਰੋਜ਼ ਖਰਚ ਹੋਣੀ ਚਾਹੀਦੀ ਹੈ, ਕੱਲ੍ਹ ਵਾਸਤੇ ਤਾਂ ਘੜੇ 'ਚ ਪਾਣੀ ਵੀ ਨਹੀਂ ਰੱਖਣਾ, ਇੰਨਾ ਸਖਤ ਹੁਕਮ ਸੀ। ਸੋ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜੋ ਚਾਹੀਦਾ ਨਾ ਭਾਈ ਉਹ ਲੰਗਰ 'ਚੋਂ ਲੈ ਲਓ, ਖਾ ਪੀ ਲਓ। ਹਾਂਜੀ,
ਹੈ ਗਰੀਬਨ ਕੇਰ ਗੁਜ਼ਾਰਾ,
ਇੱਥੇ ਗਰੀਬ ਸਿੱਖਾਂ ਦਾ ਗੁਜ਼ਾਰਾ ਹੋ ਰਿਹਾ, ਗਰੀਬ ਲੋਕ ਆ ਕੇ ਰੋਟੀ ਖਾਂਦੇ ਨੇ, ਉਹਨਾਂ ਨੂੰ ਜਿਹਨਾਂ ਨੂੰ ਕਿਤੇ ਪ੍ਰਸ਼ਾਦਾ ਨਹੀਂ ਮਿਲਦਾ, ਉਹ ਗੁਰੂ ਨਾਨਕ ਦੇ ਲੰਗਰ 'ਚ ਸ੍ਰੀ ਗੋਬਿੰਦਵਾਲ ਸਾਹਿਬ ਆ ਕੇ ਪ੍ਰਸ਼ਾਦਾ ਛਕ ਰਹੇ ਨੇ, ਤੁਹਾਨੂੰ ਕੀ ਤਕਲੀਫ ਹੈ? ਤੁਸੀਂ ਵੀ ਛਕੀ ਜਾਓ, ਦੁਨੀਆ ਛਕ ਰਹੀ ਹੈ ਤਾਂ ਕਮੀ ਨਹੀਂ ਆਈ, ਤੁਹਾਡੇ ਛਕਣ ਨਾਲ ਕਿਹੜਾ ਕਮੀ ਆ ਚੱਲੀ ਹੈ? ਇਹ ਤੋੜ ਨਾ ਆਵੇ, ਵੱਧਦੋ ਜਾਈ, ਖਜ਼ਾਨਾ ਵੱਧਦਾ ਹੀ ਜਾਣਾ। ਇਸ ਕਰਕੇ ਤੁਸੀਂ ਦੋਵੇਂ ਉੱਠੋ ਚੌਧਰੀ ਅਤੇ ਜਾ ਕੇ ਮਹਾਰਾਜ ਦਾ ਲੰਗਰ ਛਕੋ। ਹਾਂਜੀ,
ਪਿਤਾ ਤਿਹਾਰੇ ਕਛੂ ਨਾ ਜਾਹਾ,
ਤੁਹਾਡੇ ਪਿਤਾ ਨੇ ਸਾਨੂੰ ਲਿਆਂਦਾ ਸੀ, ਉਹਨੇ ਸਾਡੇ ਤੋਂ ਕਦੀ ਇੱਕ ਕੌਡੀ ਨਹੀਂ ਮੰਗੀ, ਨਾ ਉਹਨੇ ਟੈਕਸ ਦੀ ਕੋਈ ਗੱਲ ਕੀਤੀ, ਨਾ ਅਸੀਂ ਦੇਣਾ ਨਾ ਅਸੀਂ ਲੈਣਾ, ਅਤੇ ਉਹਨੇ ਕਦੀ ਮੰਗ ਨਹੀਂ ਕੀਤੀ, ਤੁਹਾਡੇ ਪਿਤਾ ਨੇ ਕੋਈ ਚਾਹਨਾ ਨਹੀਂ ਕੀਤੀ। ਹਾਂਜੀ,
ਧਰੇ ਲੋਭ ਆਏ ਹਮ ਪਾਹਾ,
ਤੁਸੀਂ ਲਾਲਚ ਧਰ ਕੇ ਸਾਡੇ ਕੋਲ ਆ ਗਏ ਹੋ, ਤੁਸੀਂ ਸੋਚੋ ਵੀ ਜੇ ਤੁਹਾਡੇ ਪਿਓ ਨੇ ਨਹੀਂ ਮੰਗੇ ਪੈਸੇ, ਤੁਸੀਂ ਫਿਰ ਕਿਉਂ ਮੰਗ ਰਹੇ ਹੋ? ਅਸੀਂ ਨਾ ਟੈਕਸ ਦੇਣਾ ਨਾ ਲੈਣਾ, ਅਸੀਂ ਤਾਂ ਲੰਗਰ ਚਲਾਉਣਾ ਹੈ, ਇਨਸਾਨ ਦੀ ਜਿਹੜੀ ਲੋੜ ਹੈ ਉਹ ਪ੍ਰਸ਼ਾਦੇ ਦੀ ਹੈ, ਹਰ ਇੱਕ ਇਨਸਾਨ ਨੂੰ ਪ੍ਰਸ਼ਾਦਾ ਇੱਥੇ ਮਿਲ ਰਿਹਾ, ਤੁਸੀਂ ਵੀ ਛਕ ਲਓ। ਹਾਂਜੀ,
ਧਨ ਕੋ ਸੰਚਨਾ ਹਮਰੇ ਨਾਹਿਨ,
ਸਾਡੇ ਘਰ ਵਿੱਚ ਪੈਸਾ ਜੋੜਨਾ ਹੈ ਹੀ ਨਹੀਂ, ਅਸੀਂ ਨਹੀਂ ਜੋੜਦੇ, ਕੱਲ ਜੋਗੇ ਅਸੀਂ ਪਾਣੀ ਨਹੀਂ ਰੱਖਦੇ ਘੜੇ 'ਚ, ਪਰਮਾਤਮਾ ਕੱਲ੍ਹ ਆਪੇ ਦੇਵੇਗਾ। ਗੁਰੂ ਅਮਰਦਾਸ ਸਾਹਿਬ ਜੀ ਜਿੰਨੀ ਮਾਇਆ ਆਉਂਦੀ ਸੀ ਰੋਜ਼ ਖਰਚ ਕਰ ਦਿੰਦੇ, ਇੱਥੋਂ ਤੱਕ ਵੀ ਰਸਤਾ ਬਸਤਾ ਜਿਹੜੀਆਂ ਆਉਂਦੀਆਂ ਪਕਾ ਕੇ ਸੰਗਤ ਨੂੰ ਛਕਾ ਦੇਣੀਆਂ, ਕੱਲ੍ਹ ਵਾਸਤੇ ਨਹੀਂ ਰੱਖਣਾ ਕੁਛ ਵੀ। ਕੱਲ੍ਹ ਨੂੰ ਕਈ ਸਿੱਖਾਂ ਨੇ ਮੇਰੇ ਵਰਗਿਆਂ ਨੇ ਕਹਿਣਾ, ਮਹਾਰਾਜ ਕੱਲ੍ਹ ਵੀ ਸੰਗਤ ਆਏਗੀ, ਕੁਛ ਆਟਾ ਬਚਾ ਲਈਏ ਦਾਲ। ਮਹਾਰਾਜ ਕਹਿੰਦੇ ਨਹੀਂ, ਕੱਲ੍ਹ ਨੂੰ ਪਰਮਾਤਮਾ ਆਪੇ ਭੇਜੇਗਾ, ਜਿਹੜਾ ਅੱਜ ਭੇਜ ਰਿਹਾ ਉਹ ਕੱਲ੍ਹ ਵੀ ਭੇਜੇਗਾ। ਪੂਰਨ ਵਿਸ਼ਵਾਸ ਭਰੋਸਾ ਪਰਮੇਸ਼ਰ 'ਤੇ ਰੱਖੀਦਾ, ਇਹ ਗੁਰੂ ਅਮਰਦਾਸ ਨੇ ਦਿਖਾਇਆ ਸੀ ਆਪਣੇ ਜੀਵਨ ਵਿੱਚ ਵੀ ਪਰਮੇਸ਼ਰ ਦਾ ਭਰੋਸਾ ਰੱਖੋ, ਆਪੇ ਦੇਵੇਗਾ। ਤੋ ਇੱਦਾਂ ਕਰਦੇ ਸੀ ਵੀ ਲੰਗਰ ਜਿਹੜਾ ਪੱਕਦਾ ਸੀ ਸਾਰੀ ਦੁਨੀਆ ਨੂੰ ਛਕਾ ਕੇ, ਗਰੀਬ ਗੁਰਬੇ ਨੂੰ ਛਕਾ ਕੇ, ਜਿਹੜਾ ਬੰਦਿਆਂ ਤੋਂ ਬਚ ਜਾਵੇ ਡੰਗਰਾਂ ਨੂੰ ਪਾ ਦਿੰਦੇ, ਡੰਗਰਾਂ ਤੋਂ ਬਚੇ ਨਦੀ 'ਚ ਮੱਛੀਆਂ ਨੂੰ ਪਾ ਦਿੰਦੇ, ਪਰ ਖਾਲੀ ਕਰ ਦਿੰਦੇ ਰਾਤ ਨੂੰ। ਕੱਲ੍ਹ ਵਾਸਤੇ ਆਟਾ ਦਾਲ ਸੁੱਕਾ ਸਿੱਧਾ ਵੀ ਅਨਾਜ ਨਹੀਂ ਸੀ ਰੱਖਦੇ, ਇੰਨਾ ਸਖਤ ਹੁਕਮ ਸੀਗਾ। ਪਰ ਅਗਲੇ ਦਿਨ ਸਵੇਰੇ ਹੀ ਗੱਡੇ ਭਰੇ ਖੜ੍ਹੇ ਹੁੰਦੇ ਸਨ, ਪਰਮੇਸ਼ੁਰ ਦਾ ਭਰੋਸਾ ਵੀ ਯਾਰ ਵਿਹੜੇ ਲੰਗਰ ਪੱਕਦਾ ਰਹਿੰਦਾ ਸੀ, ਕਮੀ ਨਹੀਂ ਸੀ ਆਉਂਦੀ। ਆਪੇ ਹੀ ਸੰਗਤਾਂ ਲਈ ਆਉਂਦੀਆਂ ਮਹਾਰਾਜ ਦੀ ਪ੍ਰੇਰਣਾ ਨਾਲ, ਆਪੇ ਵਰਤਾਈ ਜਾਂਦੀਆਂ, ਪਕਾਈ ਜਾਂਦੀਆਂ, ਖਾਈ ਜਾਂਦੀਆਂ। ਮਹਾਰਾਜ ਕਹਿੰਦੇ ਤੁਸੀਂ ਵੀ ਖਾ ਲਓ ਗੁਰੂ ਕੇ ਲੰਗਰ 'ਚ ਭਾਈ, ਤੁਸੀਂ ਕਿਉਂ ਇੰਨਾ ਮਨ 'ਤੇ ਬੋਝ ਚੁੱਕੀ ਫਿਰਦੇ ਹੋ? ਗੁਰੂ ਘਰ ਦੀ ਆਮਦਨ ਜਿਹੜੀ ਹੈ ਨਾ, ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਮਾਇਆ ਦੀ ਖੇਡ ਨਹੀਂ ਹੈ, ਇਹ ਤਾਂ ਅਕਾਲ ਪੁਰਖ ਪਰਮੇਸ਼ੁਰ ਦੀ ਬਖਸ਼ਿਸ਼ ਦੀ ਖੇਡ ਹੈ। ਹਾਂਜੀ,
ਅੰਨ ਆਦਿ ਵਸਤੂ ਕਰ ਮਾਹਿਨ,
ਗੁਰੂ ਘਰ ਦੇ ਵਿੱਚ ਅੰਨ ਆਦਿ ਵਸਤੂਆਂ ਜਿਹੜੀਆਂ ਹਨ, ਹਾਂਜੀ,
ਜੋ ਤੁਮ ਕੋ ਹਮ ਦੇਹੇ ਨਿਕਾਸ,
ਉਹ ਗੁਰੂ ਘਰ 'ਚ ਅਸੀਂ ਕੋਈ ਨਹੀਂ ਰੱਖੀਆਂ ਜੋੜ ਕੇ ਵੀ ਜਿਹੜੀ ਤੁਹਾਨੂੰ ਕੱਢ ਕੇ ਦੇ ਦਈਏ, ਜੋ ਕੁਝ ਵੀ ਹੈ ਲੰਗਰ ਵਿੱਚ ਹੀ ਹੈ। ਹਾਂਜੀ,
ਸੋ ਨਹਿ ਰੱਖ ਹੈ ਕਛੂ ਆਵਾਸ,
ਉਹ ਅਸੀਂ ਆਪਣੇ ਘਰ ਨਹੀਂ ਰੱਖਦੇ, ਅਸੀਂ ਸਭ ਕੁਛ ਤੁਹਾਨੂੰ ਸਾਹਮਣੇ ਰੱਖ ਦਿੰਦੇ ਹਾਂ, ਛਕ ਲਓ। ਹਾਂਜੀ,
ਸੁਣ ਗੋਇੰਦੇ ਸੁਤ ਬਾਕ ਬਖਾਨਿਓ,
ਗੋਂਦੇ ਦੇ ਪੁੱਤਰ ਨੇ ਇਹ ਗੱਲ ਸੁਣੀ ਜਦੋਂ, ਅਤੇ ਗੋਂਦੇ ਦਾ ਪੁੱਤਰ ਅੱਗੋਂ ਮੂਰਖ ਸੀਗਾ, ਸਮਝਦਾਰ ਨਹੀਂ ਸੀ, ਜੇ ਤਾਂ ਹੁੰਦਾ ਸਿਆਣਾ ਉੱਥੇ ਹੀ ਸਮਝ ਜਾਂਦਾ ਵੀ ਮਹਾਰਾਜ ਲੰਗਰ ਚਲਾ ਰਹੇ ਨੇ, ਮਾਇਆ ਨਹੀਂ ਰੱਖਦੇ ਅਤੇ ਆਪਾਂ ਇਹਨਾਂ ਨੂੰ ਕੀ ਲੈਣਾ, ਸਾਧੂਆਂ ਨਾਲ ਛੇੜਖਾਨੀ ਕਰਨੀ। ਬਾਣੀ 'ਚ ਲਿਖਿਆ ਨਾ ਵੀ ਸੰਤਨ ਸੇਤੀ ਮਸ਼ਕਰੀਏ ਡੂਬਣ ਕੇ ਕਾਮ, ਸੰਤਾਂ ਮਹਾਂਪੁਰਸ਼ਾਂ ਨਾਲ ਮਸ਼ਕਰੀ ਕਰਨੀ ਆਪਣਾ ਬੇੜਾ ਡੋਬਣ ਵਾਲੀਆਂ ਗੱਲਾਂ ਹੁੰਦੀਆਂ। ਤੋ ਦੁਰਬਾਦਸ਼ਾਹ ਸਿੰਘ ਕਰਤ ਠਗੋਰੀ ਜਾਦਵੇ ਫਲ ਪਾਏ, ਜਾਦਵਾਂ ਨੇ ਦੁਰਬਾਦਸ਼ਾਹ ਰਿਸ਼ੀ ਨਾਲ ਮਜ਼ਾਕ ਕੀਤਾ ਸੀਗਾ ਅਤੇ ਇਹਦਾ ਕੀ ਦੇਖੋ ਨਤੀਜਾ ਨਿਕਲਿਆ, ਸਾਰੀ ਜਾਦਵਾਂ ਦੀ ਕੋਲੀ ਖਤਮ ਹੋ ਗਈ। ਤੋ ਹੁਣ ਇਹਨਾਂ ਦੋਵਾਂ ਮੂਰਖਾਂ ਨੂੰ ਫਿਰ ਸਮਝ ਨਾ ਆਈ ਅਤੇ ਇੱਦਾਂ ਬੋਲਿਆ ਗੋਂਦੇ ਦਾ ਪੁੱਤਰ, ਹਾਂਜੀ,
ਹਮ ਤੋ ਲੈਣ ਦਰਬ ਕੋ ਠਾਨਿਓ,
ਦੇਖੋ ਜੀ ਅਸੀਂ ਤਾਂ ਇਰਾਦਾ ਕਰਕੇ ਆਏ ਹਾਂ ਪੈਸੇ ਲੈਣ, ਅਸੀਂ ਤੁਹਾਡੀਆਂ ਰੋਟੀਆਂ ਨਹੀਂ ਖਾਣੀਆਂ, ਅਸੀਂ ਰੋਟੀ ਦੇ ਭੁੱਖੇ ਨਹੀਂ, ਅਸੀਂ ਲੰਗਰ 'ਚ ਨਹੀਂ ਜਾਣਾ, ਅਸੀਂ ਤਾਂ ਨਗਦ ਪੈਸੇ ਲੈਣੇ। ਹਾਂਜੀ,
ਅਪਰ ਵਸਤ ਹਮ ਲੇਤ ਨਾ ਕੋਈ,
ਹੋਰ ਅਸੀਂ ਕੋਈ ਚੀਜ਼ ਨਹੀਂ ਲੈਂਦੇ, ਅਸੀਂ ਤਾਂ ਸਿਰਫ ਪੈਸੇ ਲਵਾਂਗੇ, ਨਗਦ ਪੈਸੇ ਦਿਓ ਸਾਨੂੰ। ਹਾਂਜੀ,
ਧਨ ਦੀਜ ਹੈ ਕਰ ਧਾਰੈ ਸੋਈ,
ਸੋਨੇ ਦੀਆਂ ਮੋਹਰਾਂ ਜਾਂ ਚਾਂਦੀ ਦੇ ਰੁਪਈਏ ਦਿਓ, ਉਹ ਅਸੀਂ ਆਪਣੇ ਹੱਥ 'ਚ ਲੈ ਕੇ ਘਰ ਜਾਵਾਂਗੇ, ਤੁਹਾਡੀਆਂ ਰੋਟੀਆਂ ਦੇ ਭੁੱਖੇ ਥੋੜ੍ਹਾ ਬੈਠੇ ਵੀ ਲੰਗਰ 'ਚ ਖਾਵਾਂਗੇ ਅਸੀਂ। ਹਾਂਜੀ,
ਸਦਨ ਆਪਣੇ ਅਚਹਿ ਅਹਾਰ,
ਰੋਟੀ ਅਸੀਂ ਆਪਣੇ ਘਰ ਹੀ ਖਾਂਦੇ ਹਾਂ, ਅਸੀਂ ਚੌਧਰੀ ਹਾਂ, ਅਸੀਂ ਲੰਗਰ ਦੇ ਵਿੱਚ ਖਾਂਦੇ ਚੰਗੇ ਨਹੀਂ ਲੱਗਦੇ, ਇਸ ਕਰਕੇ ਸਾਨੂੰ ਇਹ ਲਾਲਚ ਨਾ ਦਿਓ ਵੀ ਰੋਟੀ ਖਾਓ, ਰੋਟੀ ਨਹੀਂ ਚਾਹੀਦੀ ਤੁਹਾਡੀ, ਸਾਨੂੰ ਤੁਹਾਡੇ ਤੋਂ ਨਗਦ ਪੈਸੇ ਚਾਹੀਦੇ। ਹਾਂਜੀ,
ਅੰਨ ਖਰੀਦ ਹੈ ਮੋਲ ਬਜ਼ਾਰਾ,
ਗੋਂਦੇ ਦਾ ਪੁੱਤਰ ਕਹਿੰਦਾ ਅਸੀਂ ਪੈਸੇ ਦਿਓ, ਅੰਨ ਆਪੇ ਖਰੀਦ ਲਾਂਗੇ ਬਾਜ਼ਾਰ 'ਚੋਂ, ਆਟਾ ਦਾਲ ਰੋਟੀ ਦਾ ਅਸੀਂ ਆਪੇ ਕਰ ਲਾਂਗੇ, ਖਰੀਦ ਕੇ ਖਾਵਾਂਗੇ, ਅਸੀਂ ਤੁਹਾਡੇ ਕੋਲੋਂ ਲੰਗਰ 'ਚ ਨਹੀਂ ਖਾਣੀ, ਪੈਸੇ ਦਿਓ ਨਗਦ। ਹਾਂਜੀ,
ਤੁਮਰੇ ਨਿਕਟ ਕਮੀ ਨਹਿ ਕੋ,
ਗੁਰੂ ਜੀ ਤੁਹਾਡੇ ਕੋਲੋਂ ਕਮੀ ਥੋੜ੍ਹਾ ਹੁਣ ਕੋਈ, ਤੁਹਾਡੇ ਕੋਲ ਹਜ਼ਾਰਾਂ ਲੱਖਾਂ ਰੁਪਈਏ ਦੀ ਰੋਜ਼ ਦੀ ਆਮਦਨ ਹੈ, ਹਜ਼ਾਰਾਂ ਲੱਖਾਂ ਲੋਕ ਤੁਹਾਨੂੰ ਮੱਥਾ ਟੇਕਦੇ ਨੇ, ਅਤੇ ਤੁਸੀਂ ਉਸ ਪੈਸੇ ਨੂੰ ਕੀ ਕਰਨਾ? ਹਾਂਜੀ,
ਸੰਗਤ ਰਹਿ ਭੀੜ ਕਰ ਸੋ,
ਬੜੀ ਭੀੜ ਤੁਹਾਡੇ ਕੋਲ ਰਹਿੰਦੀ, ਇੰਨੀ ਸੰਗਤ ਤੁਹਾਡੇ ਕੋਲ ਆਉਂਦੀ ਹੈ ਗੋਇੰਦਵਾਲ ਸਾਹਿਬ, ਜੇ ਰੁਪਈਆ ਰੁਪਈਆ ਵੀ ਟੇਕਣ ਤਾਂ ਹਜ਼ਾਰਾਂ ਰੁਪਈਆ ਰੋਜ਼ ਦਾ ਚੜ੍ਹ ਜਾਂਦਾ ਹੈ। ਹਾਂਜੀ,
ਨਿਤ ਪ੍ਰਤ ਅੰਨ ਹੈ ਦਰਬ ਉਦਾਰਾ,
ਤੁਹਾਡੇ ਕੋਲ ਬਹੁਤ ਮਾਇਆ ਦਿਨੋ ਦਿਨ ਆ ਰਹੀ ਹੈ,
दूर दूर के नर बहु बारा
दूर दूर दे लोग तुहाडे कोल आउंदे ने
शरदा धर है निर्भव है शीश
शरदा नाल तुहानू मत्था टेकदे ने सत्कार नाल सिर नवांदे ने
केतक आवत निकट महीप
कई तुहाडे कोल राजे महाराजे भी आउंदे ने इहो जे राजे हरिपुर दे राजे वर्गे होर भी कई राजे महाराजे तुहाडे कोल आउंदे ने
आए उपाय न अनेक प्रकारा
और वधिया वधिया उपहार भेटावां लियांदे ने तुहाडे कोल हांजी
तिन महे ते देहो हक हमारा
उहदे चों जिहड़े साडे हक दे पैसे ने सानू दिओ साडा टैक्स दिओ जिन्ना बणदा है ओ हाला भरो साडा तुसीं हांजी
ਸ੍ਰੀ ਅਮਰ ਕਰ ਕਹਿਓ ਤਿੰਨ ਫੇਰ
ਗੁਰੂ ਅਮਰਦਾਸ ਸਾਹਿਬ ਜੀ ਸਮਝ ਗਏ ਸੁਣ ਕੇ ਵੀ ਇਹਦੇ ਲਾਲਚ ਵਿੱਚ ਅੰਨੇ ਹੋਏ ਫਿਰਦੇ ਨੇ ਲੱਭ ਕੁੱਤਾ ਕੂੜ ਚੂੜਾ ਠਾਖਾ ਦਾ ਮਰਦਾਰ ਇਹ ਜਿਹੜਾ ਲੱਭ ਹੈ ਨਾ ਇਹ ਬੜਾ ਲਾਲਚੀ ਕੁੱਤਾ ਹੈ ਅੰਦਰ ਭੌਂਕਦਾ ਰਹਿੰਦਾ ਇਹਨਾਂ ਦੇ ਅੰਦਰ ਹੁਣ ਲੋਭ ਰੂਪੀ ਕੁੱਤਾ ਭੌਂਕ ਰਿਹਾ ਇਹਨਾਂ ਨੂੰ ਕੋਈ ਗੱਲ ਸਮਝ ਨਹੀਂ ਆਉਣੀ ਹਾਂਜੀ
ਧਨ ਕੋ ਲੋਭ ਕਰਤ ਹੈ ਢੇਰ
ਇਹ ਪੈਸੇ ਦਾ ਬਹੁਤ ਜ਼ਿਆਦਾ ਲਾਲਚ ਕਰ ਰਹੇ ਨੇ ਮਹਾਰਾਜ ਕਹਿੰਦੇ ਭਾਈ ਇੱਥੇ ਗੁਰੂ ਕੇ ਦੇਗ ਇੱਥੇ ਲੰਗਰ 'ਚ ਦੇਗ ਹੀ ਮਿਲਣੀ ਹੈ ਦੇਗ ਦਾ ਮਤਲਬ ਪ੍ਰਸ਼ਾਦਾ ਪਾਣੀ ਸਾਰਾ ਦੇਗ ਦਾ ਮਤਲਬ ਕੜਾਹ ਪ੍ਰਸ਼ਾਦ ਵੀ ਦੇਗ ਵੀ ਹੁੰਦੀ ਹੈ ਪਰ ਇੱਥੇ ਦੇਗ ਦਾ ਅਰਥ ਹੈ ਵੀ ਗੁਰੂ ਘਰ 'ਚ ਤੁਹਾਨੂੰ ਦੇਗ ਮਿਲੇਗੀ ਲੰਗਰ ਮਿਲੇਗਾ ਜੋ ਦੇਗੇ 'ਚ ਬਣਾਇਆ ਜਾਵੇ ਉਹਨੂੰ ਦੇਗ ਕਹਿੰਦੇ ਹਨ ਦੇਗਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਪੰਜਾਬ ਵਿੱਚ ਆਪਾਂ ਦੇਖਿਆ ਨਾ ਤਾਂਬੇ ਦੀ ਦੇਗ ਕਹਿੰਦੇ ਹੁੰਦੇ ਸੀ ਪਿੱਤਲ ਦੀ ਤਾਂਬੇ ਦੀ ਵੱਡੀਆਂ ਵੱਡੀਆਂ ਦੇਗਾਂ ਗੋਲ ਮੂੰਹ ਵਾਲੇ ਵੱਡੇ ਪਤੀਲੇ ਕਹਿ ਲਓ ਉਹਨਾਂ ਦੇ ਵਿੱਚ ਮਣ ਮਣ ਦਾਲ ਪੱਕ ਜਾਂਦੀ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਇੱਥੇ ਤਾਂ ਗੁਰੂ ਕੀ ਦੇਗ ਮਿਲੇਗੀ ਲੰਗਰ ਮਿਲੇਗਾ ਪ੍ਰਸ਼ਾਦਾ ਮਿਲੇਗਾ ਛਕੋ ਹਾਂਜੀ
ਅਵਰ ਲੋਭ ਤਿਆਗ ਹੋ ਤੁਮ ਬੇਗ
ਬਾਕੀ ਸਾਰਾ ਲਾਲਚ ਛੱਡ ਦਿਓ ਤੁਸੀਂ ਤੁਹਾਨੂੰ ਕੱਖ ਨਹੀਂ ਮਿਲਣਾ ਇੱਥੋਂ ਪੈਸਾ ਹੈ ਨਹੀਂ ਅਤੇ ਦੇਣਾ ਕਿੱਥੋਂ ਅਸੀਂ ਰੱਖਦੇ ਹੀ ਨਹੀਂ ਪੈਸਾ ਨਾ ਦਿੰਦੇ ਹਾਂ ਨਾ ਲੈਂਦੇ ਹਾਂਜੀ
ਕਾਹੇ ਤ੍ਰਿਸ਼ਨਾ ਅਧਿਕ ਕਰਤ ਹੋ
ਮਹਾਰਾਜ ਕਹਿੰਦੇ ਚੌਧਰੀ ਕਿਉਂ ਇੰਨਾ ਲਾਲਚ ਕਰ ਰਹੇ ਹੋ ਕਿਹੜੀ ਚੀਜ਼ ਦਾ ਲਾਲਚ ਕਰ ਰਹੇ ਹੋ ਪੈਸਾ ਕੋਈ ਨਾਲ ਜਾਣਾ ਬੰਦੇ ਦੇ ਪੈਸਾ ਨਹੀਂ ਖਾਣਾ ਖਾਣੀ ਰੋਟੀ ਹੁੰਦੀ ਹੈ ਇਹ ਠੀਕ ਹੈ ਵੀ ਪੈਸਾ ਰੋਟੀ ਵਾਸਤੇ ਸਾਨੂੰ ਦੁਨੀਆਂ ਵਿੱਚ ਚਾਹੀਦਾ ਪਰ ਇਹਦਾ ਇੰਨਾ ਲਾਲਚ ਵੀ ਨਾ ਹੋਵੇ ਬੰਦਾ ਰੋਟੀ ਛੱਡ ਕੇ ਪੈਸੇ ਦੇ ਮਗਰ ਪੈ ਜਾਏ ਤੁਸੀਂ ਪ੍ਰਸ਼ਾਦਾ ਛਕੋ ਅਤੇ ਲਾਲਚ ਪੈਸੇ ਦਾ ਨਾ ਕਰੋ ਹਾਂਜੀ
ਹਮ ਸੋ ਧਨ ਕੇ ਹੇਤ ਅੜਤ ਹੋ
ਸਾਡੇ ਨਾਲ ਤੁਸੀਂ ਪੈਸੇ ਵਾਸਤੇ ਅੜਦੇ ਹੋ ਸਾਡਾ ਫਕੀਰਾਂ ਦਾ ਡਰ ਘਰ ਹੈ ਮਾਇਆ ਤੋਂ ਰਹਿਤ ਹੈ ਇੱਥੇ ਮਾਇਆ ਦਾ ਕੋਈ ਕੰਮ ਨਹੀਂ ਨਾ ਅਸੀਂ ਮਾਇਆ ਨੂੰ ਹੱਥ ਲਾਉਂਦੇ ਹਾਂ ਨਾ ਮਾਇਆ ਰੱਖਦੇ ਹਾਂ ਆਉਂਦੀ ਹੈ ਅਤੇ ਜਾਂਦੀ ਹੈ ਹਾਂਜੀ
ਐਸੇ ਬਹੁਤ ਭਈ ਤਕਰਾਰ
ਇਸ ਤਰ੍ਹਾਂ ਸਾਧ ਸੰਗਤ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਅਤੇ ਚੌਧਰੀਆਂ ਦਾ ਆਪਸ 'ਚ ਥੋੜ੍ਹਾ ਜਿਹਾ ਝਗੜਾ ਹੋਇਆ ਗੱਲਬਾਤ ਹੋਈ ਤਕਰਾਰ ਜੀ ਹੋਈ ਉਹਨਾਂ ਨੇ ਬੜੀ ਈਰਖਾ ਦੇ ਨਾਲ ਬੜੇ ਹੰਕਾਰ ਦੇ ਨਾਲ ਕਿਹਾ ਵੀ ਅਸੀਂ ਚੌਧਰੀ ਹਾਂ ਅਤੇ ਅਸੀਂ ਟੈਕਸ ਜਿਹੜਾ ਕਿਹਾ ਉਹ ਲੈਣਾ ਹੀ ਲੈਣਾ ਪੈਸੇ ਲੈਣੇ ਹੀ ਲੈਣੇ ਹਾਂਜੀ
ਪੋੜਕ ਦੁਸ਼ਟ ਕਰਤ ਪੇ ਪਜ਼ਾਰ
ਇਹ ਝਗੜਾ ਹੀ ਕਰਨ ਲੱਗ ਪਏ ਦੁਸ਼ਟ ਸਨ ਸਮਝਦਾਰ ਹੁੰਦੇ ਅਤੇ ਗੁਰੂ ਸਾਹਿਬ ਦੇ ਸਾਹਮਣੇ ਬੋਲਦੇ ਹੀ ਨਾ ਇੱਦਾਂ ਦੀ ਗੱਲ ਹੀ ਨਾ ਸੋਚਦੇ ਜਦੋਂ ਬੰਦਾ ਥੋੜ੍ਹਾ ਜਿਹਾ ਮਾੜਾ ਪਹਿਲਾ ਕਦਮ ਮਾੜਾ ਪੁੱਟ ਲੈਂਦਾ ਫਿਰ ਉਸ ਤੋਂ ਅੱਗੇ ਵੀ ਚੰਗੇ ਦੀ ਉਮੀਦ ਘੱਟ ਹੀ ਹੁੰਦੀ ਹੈ ਉਹ ਬੰਦਾ ਫਿਰ ਵਧੀ ਜਾਂਦਾ ਉਹ ਕੁਛ ਵੀ ਕਰ ਸਕਦਾ ਸੋ ਇਹ ਮਾੜੇ ਸਨ ਬੁਰੇ ਬੰਦੇ ਸਨ ਇਹਨਾਂ ਨੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਨਾਲ ਝਗੜਾ ਕੀਤਾ ਮਹਾਰਾਜ ਗੁਰੂ ਅਮਰਦਾਸ ਸਾਹਿਬ ਦੇ ਸਾਹਮਣੇ ਉੱਚੇ ਨੀਵੇਂ ਵੀ ਬੋਲੇ ਥੋੜ੍ਹੇ ਜਿਹੇ ਵੀ ਅਸੀਂ ਤਾਂ ਜੀ ਚੌਧਰੀ ਹਾਂ ਅਸੀਂ ਤਾਂ ਲੈਣਾ ਜਾਣਦੇ ਹਾਂ ਅਸੀਂ ਤਾਂ ਟੈਕਸ ਲਵਾਂਗੇ ਇੱਦਾਂ ਦੀ ਥੋੜ੍ਹੇ ਜਿਹੇ ਬਚਨ ਉਹਨਾਂ ਨੇ ਜਿਵੇਂ ਆਪਣੀ ਚੌਧਰਤਾ ਦਾ ਰੋਭ ਗੁਰੂ ਸਾਹਿਬ 'ਤੇ ਪਾਉਣ ਦੀ ਕੋਸ਼ਿਸ਼ ਕੀਤੀ ਪਰ ਮਹਾਰਾਜ ਬੇਪਰਵਾਹ ਸਨ ਮਹਾਰਾਜ ਕਹਿੰਦੇ ਜਾਓ ਭਾਈ ਮੌਜਾਂ ਕਰੋ ਹਾਂਜੀ
ਕਹਿਤ ਭਾਏ ਹਮ ਦਿੱਲੀ ਜਾਵ ਹੈ
ਚੌਧਰੀ ਦੋਵੇਂ ਹੀ ਕਹਿਣ ਲੱਗੇ ਅਸੀਂ ਤਾਂ ਦਿੱਲੀ ਚੱਲੇ ਹਾਂ ਹਮ ਦਿੱਲੀ ਜਾਵੇ ਅਸੀਂ ਦਿੱਲੀ ਜਾਵਾਂਗੇ ਬਾਦਸ਼ਾਹ ਨੂੰ ਸ਼ਿਕਾਇਤ ਕਰਾਂਗੇ ਅਸੀਂ ਆਪਣਾ ਹੱਕ ਮੰਗਾਂਗੇ ਅਦਾਲਤ ਵਿੱਚ ਵੀ ਸਾਨੂੰ ਟੈਕਸ ਮਿਲਣਾ ਚਾਹੀਦਾ ਤੁਹਾਡੇ ਵੱਲੋਂ ਹਾਂਜੀ
ਹਰ ਫਰਿਆਦ ਤੁਮ ਤੇ ਧਨ ਪਾਵ ਹੈ
ਫਰਿਆਦ ਕਰਾਂਗੇ ਬਾਦਸ਼ਾਹ ਦਾ ਹੁਕਮ ਲਿਆਵਾਂਗੇ ਪਟਾ ਲਵਾਵਾਂਗੇ ਉੱਥੋਂ ਲਿਖ ਕੇ ਅਤੇ ਤੁਹਾਡੇ ਕੋਲੋਂ ਪੈਸੇ ਵਸੂਲ ਪਾਵਾਂਗੇ ਬਾਦਸ਼ਾਹ ਦਾ ਹੁਕਮ ਤਾਂ ਤੁਹਾਨੂੰ ਮੰਨਣਾ ਹੀ ਪੈਣਾ ਟੈਕਸ ਦੇਣਾ ਹੀ ਪੈਣਾ ਤੁਹਾਨੂੰ ਹਾਂਜੀ
ਸਤਿਗੁਰ ਕਹਿਓ ਖੁਸ਼ੀ ਸੋ ਕਰੋ
ਮਹਾਰਾਜ ਕਹਿਣ ਲੱਗੇ ਚੌਧਰੀ ਖੁਸ਼ੀ ਨਾਲ ਜਾਓ ਫਰਿਆਦ ਕਰਨੀ ਸਾਡੇ ਖਿਲਾਫ਼ ਖੁਸ਼ੀ ਨਾਲ ਕਰੋ ਜੀ ਸਦਕੇ ਕਰੋ ਸਾਨੂੰ ਕੋਈ ਪਰੇਸ਼ਾਨੀ ਨਹੀਂ ਹਾਂਜੀ
हम ते धन की आस ना धरो,
पर साढ़े को पैसे की आसा ना रखिया जे। हूँ भी कहने फिर भी कहोंगे असी एक कौड़ी नहीं देनी, एक रुपया एक पंजी नहीं देनी, पैसा नहीं देना, ना साढ़े को है ना देना। जिहड़ा आउंदे ही माया वो असी लंगर ते लाने, लंगर नहीं असी बंद होण दिंदे ते माया असी जोड़दे कोई नहीं। ते तुसी माया दी साढ़े को उम्मीद कदी भी ना रखिया जे, तुहानू एक रुपया नहीं मिलना इत्थों। हाँ जी,
गए सजन उठ मता पकायो।
ते चौधरी मुरवाए दे गोंदे दे पुत्र घर गए, घर बह गए, इन्होंने सलाह की भी आपां हुण करिए कुछ। जिमें सप्प की पूछ ते पैर रखे जे ना, तो फटाफट डंग मारदा दुष्ट बंदे। साध संगत जी माड़ी जी गल हो जाए कुछ ना कुछ कर देंगे, कहते हुण कर दईए कुछ बस। हाँ जी,
दिल्ली जाए कलंक सो पायो।
सो साध संगत जी ये दिल्ली नूं जाण दी तैयारी कर बैठे, कहिंदे दिल्ली जा के बादशाह दे कोल फरियाद करांगे। हाँ जी,
जब गत्ते आगे फरियाद।
ये बादशाह जिहड़ा उस वेले अकबर बादशाह सी, चुगत्ता बाबर दी खानदान नूं चुगत्ता कहिंदे, चबगत्ता। ये जिहड़ा चुगत्ता बादशाह सी मुगल बादशाह अकबर, उहदे दरबार च फरियाद करन गए। अकबर बादशाह ने एक किले दे कोल थां बनाई हुई सी जिथे फरियादी खड़दे सन। जिवें साध संगत जी कोर्टां दे विच कचहरियां दे विच जज दे सामने दो कटहरे बनाए होंदे ने, एक दे विच गवाह खड़दे ने, एक दे विच मुलजम खड़दे ने। इदां दी कोई चीज़ उहने बनाई हुई सी अकबर ने, जिहदे विच खड़ के एक डोर बन्नी हुई सी, टल लाया होया सी, उह टली खड़कानी पैंदी सी। जदों टली खड़कदी सी ते फरियादी जिहड़ा वो टली खड़कांदा सी ते बादशाह सामने उत्ते आ जांदा सी ते उहदी गल सुणदा सी, हाँ भई की गल है दस। ते वह जिहड़ा फरियादी हुंदा सी ना, फरियाद करन वाला, उहनूं एक कोट पाउणा पैंदा सी काले रंग दा लम्मा जिहा। वह कोट उत्थे टंगिया रख्या हुंदा सी, उत्थे जिहड़ा आवे वह पा लवे ते फिर फरियाद करे। ते ओ कोट दा काला रंग ते ओनू रोज़ 100 बंदे, 150 बंदे, 200 बंदे यूज करदे सी। सैकड़े बंदे ओ कोट वरतदे सीगे, उहदे च जूआं पईआं हुंदीआं सी, मैल हुंदी सी। महाराज दी बाणी च आउंदा ना, मल जूई भरिया नीला काला खिदोलड़ा। ओ इसे वास्ते गुरु रामदास ने लिखिआ, ओ काला गंदा जिहा कोट पा के खड़दा सी। उहदा मतलब हुंदा बादशाह नूं पता लग जाए भी इह कोट पा के खड़ा गंदा कोट, दुखी है, फरियादी, इहनूं परेशानी है, सुणो इहदी की गल है। उह फिर टल्ली खड़कांदा सी कोट पा के, ते बादशाह आ जांदा सी, उह पुछदा सी, उह दसदे सी। इदां इहनां ने बादशाह अकबर दे दरबार च पहुँच के वह कोट भी पाया काला जिहा गंदा जिहा, ते टल्ली खड़काई, बादशाह आया, फरियाद सुनी उसने। हाँ जी,
मूर्ख करत भए बहुबाद।
इन्हां मूर्खां ने अपनी मूर्खता जताई अकबर बादशाह दे सामने, कहिंदे जी गुरु अमरदास ने सानूं कई साल हो गए ने कोई टैक्स नहीं दिता, कोई पैसा नहीं दिता, साडे ते इंसाफ दिओ सानूं, साडे पैसे दवाओ सानूं। हाँ जी,
एक पठान गुरु का दास।
उत्थे इक गुरु का दास पठान भी सी जिहड़ा अकबर नूं दसदा बई बादशाह ये गुरु अमरदास ओही ने जिन्हां दी कृपा दे नाल तुहाडा चित्तौड़गढ़ दा किला फतेह होया, नहीं तां इह किला फतेह नहीं सी होणा, उहनां दे वर नाल, उहनां दे आशीर्वाद नाल किला फतेह होया। सो साध संगत जी उस पठान ने जदों इह गल अकबर नूं दसी, हाँ जी,
सभा मद चवगते पास,
उहने सारी गल बादशाह दे कोल सुनाई अकबर दे कोल।
सर्व भेद प्रगटावत भयो।
सारी गल ओह पठान ने क्लीयर करती कि महाराज ये बादशाह सलामत जिहड़े बंदे आए ने ये शिकायत करन गुरु जी दे खिलाफ आए ने, गुरु अमरदास दे खिलाफ आए ने, जिहड़े सारी दुनिया दे भले दी गल करदे ने महाराज, उहनां दे नाल ये बुरा करन आए ने। हाँ जी,
दुष्ट ने को झूठा तिन कहियो।
उस पठान ने ही इन्हां दुष्टां नूं झूठे पाता कचहरी दे विच। हाँ जी,
ਲਗੀ ਹੋਣ ਤਿੰਨ ਪਰ ਬਹੁ ਮਾਰ।
ਅਕਬਰ ਦੇ ਕੰਨ ਖੋਲ ਕੇ ਕਹਿੰਦੇ, ਹੈਂ ਤੂੰ ਸਾਡੇ ਗੁਰੂ ਦੇ ਖਿਲਾਫ਼ ਵੀ ਸਾਡੇ ਕੋਲ ਸ਼ਿਕਾਇਤ ਲੈ ਕੇ ਆ ਗਿਆ, ਫੜੋ ਇਹ ਮਾਰੋ ਜੁੱਤੀਆਂ ਇਹਨਾਂ ਨੂੰ। ਉੱਥੇ ਕਚਹਿਰੀ 'ਚ ਇਹਨਾਂ ਜੁੱਤੀਆਂ ਪੈਣੀਆਂ ਸ਼ੁਰੂ ਹੋ ਗਈਆਂ। ਗੁਰੂ ਰਾਮਦਾਸ ਨੇ ਲਿਖਿਆ, ਪੌਲਨੀ ਪਾਉਂਦੀ ਫਾਵਾ ਹੋਏ ਕਹਿ ਉੱਠ ਕਰ ਆਇਆ। ਪੌਲਨੀ ਕਹਿੰਦੇ ਪੈਰਾਂ ਦੀਆਂ ਜੁੱਤੀਆਂ, ਪਾਉਂਦੀ ਮੈਨੇ ਪੈਂਦੀਆਂ ਹੋਈਆਂ, ਫਾਵਾ ਹੋ ਗਈ ਬਹੁਤ ਸਾਰੀਆਂ ਜੁੱਤੀਆਂ ਪੈ ਜਾਣਾ ਨਾ, ਫਾਵਾ ਹੋ ਜਾਂਦਾ ਪਤਾ ਨਹੀਂ ਰਹਿੰਦਾ ਪਵੱਤਰ ਗਿਆ, ਇੰਨੀਆਂ ਕੁ ਜੁੱਤੀਆਂ ਪੈ ਗਈਆਂ, ਫਾਵਾ ਹੋਏ ਕਹਿ ਉੱਠ ਕਰ ਆਇਆ। ਉਹ ਫਿਰ ਬੁਲਵਾਹਾ ਜਿਹੜਾ ਚੌਧਰੀ ਸੀਗਾ ਆਪਣੇ ਨੌਕਰ ਸਮੇਤ ਉੱਥੇ ਗਿਆ ਸੀ, ਜੁੱਤੀਆਂ ਖਾ ਕੇ ਆ ਗਿਆ ਸੀ। ਹਾਂਜੀ,
ਧੱਕੇ ਦੇ ਕਾਢੇ ਦਰਬਾਰ,
ਬਾਦਸ਼ਾਹ ਨੇ ਧੱਕੇ ਦੇ ਕੇ ਕੱਢਤਾ ਦਰਬਾਰ ਵਿੱਚੋਂ, ਜੁੱਤੀਆਂ ਮਾਰ ਕੇ ਕੱਢਤਾ ਦਿੱਲੀ ਤੋਂ। ਹਾਂਜੀ,
ਬਹੁਤ ਦੁਖੀ ਸਭ ਸੋਜ ਗਵਾਈ,
ਇਹ ਬੜੇ ਦੁਖੀ ਨੇ, ਆਪਣੇ ਨਾਲ ਜਿਹੜਾ ਕੁਝ ਲੈ ਕੇ ਗਏ ਸੀ ਨਾ ਉਹ ਵੀ ਉੱਥੇ ਗਵਾਏ, ਅਗਲਿਆਂ ਨੇ ਕੱਪੜੇ ਵੀ ਲਾ ਲਏ, ਧੱਕੇ ਮਾਰੇ, ਜੁੱਤੀਆਂ ਮਾਰੀਆਂ, ਬੁਰਾ ਹਾਲ ਕਰਤਾ ਇਹਨਾਂ ਦਾ, ਨੰਗੇ ਪੈਰੀ ਦੌੜ ਕੇ ਘਰ ਆਏ। ਹਾਂਜੀ,
ਘਰ ਆਵਤ ਲੱਜਾ ਬਹੁ ਪਾਈ,
ਜਦੋਂ ਪਿੰਡ 'ਚ ਵਾਪਸ ਆਏ ਸ਼ਰਮਿੰਦੇ ਬੜੇ ਹੁੰਦੇ, ਸੰਗਤ 'ਚ ਬਹਿ ਨਹੀਂ ਸਕਦੇ, ਪੰਚਾਇਤ ਵਿੱਚ ਸ਼ਰਮਿੰਦੇ ਹੋ ਕੇ ਨਾ ਪੰਚਾਇਤ 'ਚ ਨਹੀਂ ਬਹਿੰਦੇ ਅਤੇ ਜਨਾਨੀਆਂ 'ਚ ਲੁੱਕ ਕੇ ਬਹਿੰਦੇ ਘਰ ਦੇ ਵਿੱਚ। ਹਾਂਜੀ,
ਰੁਲ ਮਰ ਗਏ ਜੋ ਆਏ ਫੇਰ,
ਆ ਕੇ ਥੋੜ੍ਹੇ ਦਿਨਾਂ 'ਚ ਰੁਲ ਰੁਲ ਕੇ ਮਰ ਗਏ, ਖਤਮ ਹੋ ਗਏ। ਹਾਂਜੀ,
ਦੁਖੀ ਭਏ ਜਮ ਮਾਰੇ ਘੇਰ,
ਦੁਖੀ ਹੋਏ ਮਾਨੋ ਜਮਾਂ ਨੇ ਮਾਰਿਆ ਇਹਨਾਂ ਨੂੰ। ਹਾਂਜੀ,
ਇਹੋ ਬ੍ਰਿਤਾਂਤ ਸਭ ਨੇ ਸੁਣ ਪਾਇਓ,
ਇਹ ਗੱਲ ਸਾਰੀ ਦੁਨੀਆਂ ਨੇ ਸੁਣੀ, ਸਭ ਨੂੰ ਪਤਾ ਲੱਗ ਗਿਆ ਵੀ ਮਰਵਾਏ ਗੋਂਦੇ ਦੇ ਪੁੱਤਰਾਂ ਨੇ ਬੜੀ ਗਲਤ ਕਰਤੂਤ ਕੀਤੀ, ਉਹਦਾ ਫਲ ਭੋਗ ਗਿਆ ਹੈ। ਹਾਂਜੀ,
ਦੁਸ਼ਟਾਂ ਕੋ ਪ੍ਰਭ ਦੰਡ ਦਿਵਾਇਆ,
ਪਰਮੇਸ਼ਰ ਨੇ ਦੁਸ਼ਟਾਂ ਨੂੰ ਦੰਡ ਦਿਵਾਇਆ ਹੈ। ਹਾਂਜੀ,
ਸ਼੍ਰੀ ਗੁਰੂ ਰਾਮਦਾਸ ਪ੍ਰਭ ਸਵਾਮੀ,
ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ। ਹਾਂਜੀ,
ਕਿਰਪਾ ਸਿੰਧ ਸਭ ਅੰਤਰ ਜਾਮੀ,
ਕਿਰਪਾ ਦੇ ਸਮੁੰਦਰ ਸਤਿਗੁਰੂ ਅੰਤਰ ਜਾਮੀ ਸਤਿਗੁਰੂ। ਹਾਂਜੀ,
ਤਾਹੇ ਸਮੇਂ ਗੁਰ ਸੇਵ ਮੁਜਾਰਾ,
ਉਸ ਵੇਲੇ ਸਾਧ ਸੰਗਤ ਜੀ ਗੁਰੂ ਸਾਹਿਬ ਦੀ ਸੇਵਾ ਦੇ ਵਿੱਚ,
ਤਤਪਰ ਰਹਿਤ ਹੋਤੇ ਦਰਬਾਰਾ,
ਗੁਰੂ ਰਾਮਦਾਸ ਜੀ ਸੇਵਾ ਕਰਿਆ, ਗੁਰੂ ਅਮਰਦਾਸ ਦੀ ਸੇਵਾ ਗੁਰੂ ਰਾਮਦਾਸ ਜੀ ਨੂੰ ਕਰਿਆ ਕਰਦੇ ਸੀ, ਗੁਰੂ ਨਹੀਂ ਸੀ ਬਣੇ ਅਜੇ। ਹਾਂਜੀ,
ਗੌੜੀ ਰਾਗ ਵਾਰ ਕੇ ਅੰਤਰ,
ਉਹਨਾਂ ਨੇ ਸਾਰੀ ਕਹਾਣੀ ਇਹ ਜਿਹੜੀ ਖੱਤਰੀਆਂ ਨਾਲ ਹੋਈ ਸੀ ਗੌੜੀ ਰਾਗ ਦੀ ਜਿਹੜੀ ਵਾਰ ਹੈ ਉਹਦੇ ਵਿੱਚ ਲਿਖ ਦਿੱਤੀ। ਹਾਂਜੀ,
ਇਸ ਪਰ ਥਾਏ ਸਲੋਕ ਸੁਤੰਤਰ,
ਸੋਕ ਸਲੋਕ ਉਚਾਰਿਆ ਜਿਵੇਂ ਤਪੇ ਬਾਰੇ ਉਚਾਰਿਆ, ਤਪਾ ਨਾ ਹੋਵੇ ਅੰਦਰੋਂ ਲੋਭੀ, ਇਸੇ ਤਰ੍ਹਾਂ ਇਹਨਾਂ ਖੱਤਰੀਆਂ ਦੀ ਜਿਹੜੀ ਹਾਲਤ ਹੋਈ ਉਹਦੇ ਬਾਰੇ ਵਿਚਾਰਿਆ, ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ, ਤਿੰਨ ਬੇਮੁਖ ਬੇਮੁਖਿਆ ਨੂੰ ਪਾਇਆ, ਪਾਸ ਨਾ ਦੇਈ ਕੋਈ ਬਹਿਣ ਜਗਤ ਮੈਂ, ਗੂੰ ਪੜ ਸਕਵੀ ਮਲ ਲਾਏ ਮਨਮੁਖ ਆਇਆ, ਪਰਾਈ ਜੋ ਨਿੰਦਾ ਚੁਗੜੀ ਨੂੰ ਬੇਮੁੱਖ ਕਰਕੇ ਭੇਜਿਆ, ਉੱਥੇ ਵੀ ਮੂੰਹ ਕਾਲਾ ਦੋਵਾਂ ਬੇਮੁੱਖਾਂ ਦਾ ਕਰਾਇਆ, ਤੜ ਸੁਣਿਆ ਸਬਤ ਜਗਤ ਵਿੱਚ ਭਾਈ, ਬੇਮੁੱਖ ਸਣੇ ਨਫਰੇ ਪੌਲੀ ਪਾਉਂਦੀ ਫਾਵਾ ਹੋਏ ਕੇ ਉੱਠ ਕਰ ਆਇਆ, ਅੱਗੇ ਸੰਗਤੀ ਕੁੜਮੀ ਬੇਮੁੱਖ ਰਲਣਾ ਨਾ ਮਿਲੇ, ਤਾਂ ਵਹੁਟੀ ਭਤੀਜੀ ਫਿਰ ਆਣ ਕਰ ਪਾਇਆ। ਅਤੇ ਇਹ ਜਿਹੜਾ ਮਲ ਜੂਈ ਭਰਿਆ ਨੀਲਾ ਕਾਲਾ ਖਿਦੋਲੜਾ ਪਹਿਲੀ ਪੰਕਤੀ 'ਚ ਲਿਖਿਆ, ਇਹ ਉਸ ਕਾਲੇ ਕੋਟ ਵੱਲ ਇਸ਼ਾਰਾ ਹੈ ਜਿਹੜਾ ਉੱਥੇ ਟੰਗਿਆ ਰਹਿੰਦਾ ਸੀ, ਬਾਦਸ਼ਾਹ ਦੀ ਕਚਹਿਰੀ 'ਚ ਫਰਿਆਦ ਕਰਨ ਵਾਲਿਆਂ ਨੂੰ ਪਾਉਣਾ ਪੈਂਦਾ ਸੀ, ਸੈਂਕੜੇ ਬੰਦੇ ਰੋਜ਼ ਪਹਿਨਦੇ ਸੀ, ਇਸ ਕਰਕੇ ਕਾਲਾ ਜਿਹਾ ਹੋਇਆ ਰਹਿੰਦਾ ਸੀ, ਜੂਆਂ ਪਈਆਂ ਮੈਲ, ਉਹ ਪਾ ਕੇ ਫਰਿਆਦ ਵੀ ਕੀਤੀ, ਫਰਿਆਦ ਸੁਣੀ ਵੀ ਨਾ ਗਈ, ਉਲਟੇ ਜੁੱਤੀਆਂ ਪੈ ਕੇ ਘਰ ਆਏ, ਇਹ ਹਾਲਤ ਹੋਈ, ਅਖੀਰ ਮਰ ਗਏ। ਗੋਂਦੇ ਦੀ ਘਰਵਾਲੀ ਬੁੱਢੀ ਬੜੀ ਸਿਆਣੀ ਸੀ, ਉਹਨੇ ਆਖਿਆ ਵੀ ਮੇਰੇ ਪੁੱਤਰਾਂ ਤੋਂ ਗਲਤੀ ਹੋਈ, ਉਹਦਾ ਆਪਣੀ ਕਰਨੀ ਦਾ ਫਲ ਪੋ ਗਏ। ਉਹਨਾਂ ਦੇ ਘਰ 'ਚ ਇੱਕੋ ਹੀ ਬੱਚਾ ਬਚਿਆ ਸੀ ਛੋਟਾ, ਉਹਨੂੰ ਲੈ ਕੇ ਗੁਰੂ ਅਮਰਦਾਸ ਦੇ ਚਰਨਾਂ 'ਚ ਆਈ, ਮਹਾਰਾਜ ਮਾਫ਼ ਕਰ ਦਿਓ, ਬਖਸ਼ ਦਿਓ, ਸਾਡੇ ਗਲਤੀ ਹੋ ਗਈ, ਮੂਰਖਾਂ ਤੋਂ ਉਹਨਾਂ ਦੀ ਕੀਤੀ ਦਾ ਫਲ ਪੋ ਗਿਆ, ਹੁਣ ਇਹ ਬੱਚੇ 'ਤੇ ਤਰਸ ਕਰੋ, ਇਹਨੂੰ ਉਮਰ ਬਖਸ਼ੋ। ਮਹਾਰਾਜ ਨੇ ਬਖਸ਼ਿਸ਼ ਕੀਤੀ, ਉਹ ਬੱਚਾ ਬਚਿਆ, ਉਹਦੇ ਤੋਂ ਅੱਗੇ ਉਹਨਾਂ ਦੀ ਖਾਨਦਾਨ ਚੱਲ ਰਹੀ ਹੈ। ਸੋ ਸਾਧ ਸੰਗਤ ਜੀ, ਅਗਲੀ ਕਥਾ ਆਪਾਂ ਫਿਰ ਸੁਣਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆ ਪ੍ਰਾਣ ਨਾਥ, ਨਾ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗੰਮ ਪੂਰਨ ਮੋਹਿ ਮਾਇਆ ਧਾਰ, ਅੰਧ ਕੂਪ ਮਹਾ ਭਿਆਨ, ਨਾਨਕ ਪਾਰ ਉਤਾਰ, ਆਏ ਪ੍ਰਭ ਸਰਨਾਗਤੀ, ਕਿਰਪਾ ਨਿਤ ਦਇਆਲ, ਏਕ ਅੱਖਰ ਹਰਿ ਮਨ ਬਸਤ, ਨਾਨਕ ਹੋਤ ਨਿਹਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਤਰੇ ਜੋ ਸ਼ਰਧਾ ਕਰ ਸੇਵ ਦੇ, ਗੁਰੂ ਪਾਰ ਉਤਾਰਨ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।